سری محلہ پنجوا کار دوجا شانت ایک اوانکار ست گور پرساد سرناگتی راکھن کو سمرتھ اونچا آگم اپار پرب کتھن نہ جائے اکتھ نانک پرب سرناگتی سمرتھ
واہ خالصہ واہ جگت گرو گریب نواز ستگرو کرپا ندان سرو سکھ داتے شبد اوتار دھن شری گرو گرنتھ صاحب جی مہاراج جی کی پوتر گوہ اندر گردوارا دیوان ہال منجی صاحب وکھے سچ کھنڈ شری ہرمندر صاحب تو ستگران جو ترت کے مکھ واک بخشے کس بھی وچار سرون کرن دے لئی دوروں نیڑوں چل کے حاضر ہوئے گرو پیار والے ست سنگی جنوں جتھے آپ اتھے بیٹھ کر کے سرون کر رہے ہو اتھے دیش ودیش اندر چینل دے مادھیم راہی نت نیم نال ستگران دی اس پاون مکھ واک دی کتھا آپ بڑے پریم سربا پاونا دے نال سرون کر دے ہو ستگرو جی نے سادے جگت جلندی دے تارن دے لئی کلیگ دے مہا بھیانک سمے اندر جتھے آپ دس جامے دھارن کیتے آپ نرائن کلا تار جگ مہ پرورے نرنکار آکار جوت جگ منڈل کرے جتھے جوت روپ ہر آپ گرو نانک کہائے اتھے دساں جامعہ ورت کے جگت بلندے نوں ٹھارن دے لئی ترکی باڑی آئی تین سگلی چنت مٹائی پرساں دی باڑی درگاہ دی باڑی سچ خنڈ کی باڑی خسم کی باڑی ایتھے فرساں تے مات لوک وچ سانو ستگراں نے ترٹ کے دھارن شری گرو گرنتھ صاحب جی مہاراج دے روپ وچ بخشش کر کے گرو گرنتھ صاحب دے سانو لڑ لایا حکم کیتا آگیا پئی اکال کی تدا چلائے پنتھ سب سکھن کو حکم ہے گرو مانو گرنتھ سمتے جگت دے جے کوئی ادھارن دے سمرتھ ہے سمتے سنسار دے کوئی مکت کرن دے سمرتھ ہے تو پورے گرو سچے گرو دھن گرو ستگرو شری گرو گرنتھ صاحب جی مہاراج سمرتھ ہیں اس سمے کلیگ دے ستگرو بانی گرو شری گرو گرنتھ صاحب جی مہاراج دے پاون انگ سات سو چار دے اوپر ستگرو نے اج یہ پاون مکھ واک بخشے ہے اس مکھ واک دے وچار تو پہلا اج جو پوتر دہاڑا ہے مکتسر صاحب کی دھرتی سے اج کے دن ویریوں کے نال جوجدیا ہوا بے انت سنگا نے شہیدیاں پراپت کیتیاں بھائی مہا سنگھ کی اگوائی ਵਿੱਚ 40 ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਜੰਗ ਦੀ ਸਮਾਪਤੀ ਤੇ ਮਹਾਰਾਜ ਨੇ ਬੇਅੰਤ ਵਰ ਦਿੱਤੇ। ਇੱਥੇ ਬਚਨ ਕਹੇ ਕਿ ਭਾਈ ਮਹਾਂ ਸਿੰਘ ਇੱਥੇ ਸ਼ਹੀਦ ਹੋਣ ਵਾਲੇ ਸਾਰੇ ਸਿੰਘ ਮੁਕਤ ਹਨ। ਇਹਨਾਂ ਨੂੰ ਸਾਰੇ ਸੰਸਾਰ ਦੇ ਵਿੱਚ ਮੁਕਤੀ ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਧਰਤੀ ਜੋ ਖਿਦਰਾਣੀ ਦੀ ਧਾਗ ਹੈ, ਅੱਜ ਤੋਂ ਇਹਦਾ ਨਾਮ ਮੁਕਤਸਰ ਹੋਵੇਗਾ। ਇਸ ਸਮੇਂ ਅੱਜ ਤੋਂ ਦਿਨ ਗਰਮੀਆਂ ਦੀ ਰੁੱਤ ਦੇ ਵਿੱਚ ਜੰਗ ਹੋਇਆ ਸੀ। ਉਸ ਸਮੇਂ ਦੇ ਸਤਿਗੁਰਾਂ ਦੇ ਸਮੇਂ ਦੇ ਸਿੱਖ ਜਿਨ੍ਹਾਂ ਦੇ ਨਾਮ ਤੇ ਅੱਜ ਮੁਕਤਸਰ ਸਾਹਿਬ ਦੀ ਧਰਤੀ ਤੇ ਗੇਟ ਵੀ ਬਣਿਆ, ਭਾਈ ਲੰਗਰ ਸਿੰਘ ਦੀ, ਉਹਨਾਂ ਨੇ ਪੰਥ ਨਾਲ ਵਿਚਾਰ ਕਰਕੇ ਇਹ ਜੋੜ ਮੇਲ ਸਰਦੀਆਂ ਦੇ ਵਿੱਚ ਮਾਘ ਦੇ ਮਹੀਨੇ ਦੇ ਵਿੱਚ ਨਿਯਤ ਕੀਤਾ ਸੀ। ਸੋ ਜੰਗ ਅੱਜ ਦੇ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੜ ਕਰਕੇ ਜਿੱਤ ਪ੍ਰਾਪਤ ਕੀਤੀ, ਫਤਿਹ ਪਾਈ। ਅੱਜ ਜਿੱਥੇ ਜਿੱਥੇ ਵੀ ਗੁਰਸਿੱਖ ਦੇਸ਼ ਵਿਦੇਸ਼ ਬੈਠਾ ਆਪਣੇ ਘਰਾਂ ਵਿੱਚ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰ ਰਿਹਾ ਹੈ, ਆਓ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਕੇ ਮਨ ਦੀਆਂ ਮੂਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ। ਉਚਾਰਨ ਕਰੋ ਜੀ ਸਾਰੀ ਸੰਗਤ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ। ਜੈਤ ਸ੍ਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਗੁਰਸੰਗਤ ਜੀ ਪਾਵਨ ਪਵਿੱਤਰ ਸ਼ਬਦ ਦੂਸਰੇ ਘਰ ਸਰਤਾਲ ਦੇ ਵਿੱਚ ਸ਼ੰਤ ਦੀ ਚਾਲ ਅੰਦਰ ਉਚਾਰਨ ਕਰਦੇ ਆ। ਸ਼ੰਤ ਦਾ ਅਰਥ ਜਸ ਵੀ ਹੁੰਦਾ ਹੈ, ਸ਼ੰਤ ਸ਼ਬਦ ਦੀ ਚਾਲ ਦਾ ਨਾਮ ਵੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ਼ਬਦ ਦੀ ਪ੍ਰਾਰੰਭਤਾ ਦੇ ਵਿੱਚ ਸਤਿਗੁਰੂ ਮਹਾਰਾਜ ਇੱਕ ਅਦਵੈਤ ਸਰੂਪ ਓਅੰਕਾਰ ਸਰਗ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਾਤ, ਗੁਰ ਦਾ ਅਰਥ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰਕੇ ਸਿੱਖਿਆ ਦਿੰਦੇ ਹੈ। ਉਹ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਇਸ ਦੀ ਪ੍ਰਾਪਤੀ ਸੱਚੇ ਗੁਰੂ ਦੁਆਰਾ ਹੁੰਦੀ ਹੈ।
ਸਲੋਕ
ਪਾਵਨ ਸ਼ਬਦ ਦੀ ਪ੍ਰਾਰੰਭਤਾ ਚ ਮਹਾਰਾਜ ਸਲੋਕ ਉਚਾਰਨ ਕਰਦੇ ਹੈ, ਕਿਉਂਕਿ ਸ਼ਬਦ ਦੀ ਜਿਹੜੀ ਬਣਤਰ ਹੈ ਇਹ ਸ਼ਬਦ ਦੀ ਸਮਾਪਤੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਏਕਾਂਕ ਲਿਖੇ ਹੈ। ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ ਕਿ ਸਲੋਕ ਤੋਂ ਬਾਅਦ ਇੱਕ ਸ਼ੰਤ ਆ ਗਿਆ ਤੇ ਸ਼ਬਦ ਦੀ ਸਮਾਪਤੀ ਹੋ ਗਈ। ਨਹੀਂ, ਇਹ ਸ਼ਬਦ ਦੇ ਵਿੱਚ ਚਾਰ ਸਲੋਕ ਤੇ ਚਾਰ ਸ਼ੰਤ ਉਚਾਰੇ ਆ ਮਹਾਰਾਜ ਨੇ। ਜਦੋਂ ਆਪਾਂ ਪਾਠ ਕਰਾਂਗੇ, ਜਿਹੜੇ ਸਹਿਜ ਪਾਠ ਕਰਦੇ ਆ ਗੁਰਸਿੱਖ, ਉਹ ਵੇਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੀ ਜਿਹੜੀ ਗਿਣਤੀ ਦਿੱਤੀ ਹੈ ਉਹ ਚਾਰ ਸ਼ੰਤ ਪੂਰੇ ਹੋਣ ਤੋਂ ਬਾਅਦ ਸ਼ਬਦ ਦੀ ਪੂਰੀ ਇੱਕ ਦੀ ਗਿਣਤੀ ਦਿੱਤੀ ਹੈ। ਸੋ ਹਰ ਸ਼ੰਤ ਤੋਂ ਪੌੜੀ ਤੋਂ ਪਹਿਲਾਂ ਮਹਾਰਾਜ ਨੇ ਸਲੋਕ ਉਚਾਰੇ ਹੋਏ। ਸ਼ਬਦ ਦੇ ਜਦੋਂ ਅਸੀਂ ਤੁਕਾਂ ਦੀ ਗਿਣਤੀ ਕਰਾਂਗੇ, 32 ਤੁਕਾਂ ਮਹਾਰਾਜ ਨੇ ਇੱਕ ਸ਼ਬਦ 'ਚ ਉਚਾਰੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਹੁਕਮਨਾਮਾ ਲਿਆ ਜਾਂਦਾ ਹੈ ਤਾਂ ਸੰਗਤ ਜੀ ਇਹ ਹੁਕਮਨਾਮਾ ਅਤੇ ਇੱਕ ਹੁਕਮਨਾਮਾ ਹੋਰ ਕਿਆ ਸੁਣੀਂਦੇ ਕੂੜ ਵੰਗਣ ਪਵਨ ਝੁਲਾ ਰਿਹਾ, ਇਹ ਦੋ ਹੁਕਮਨਾਮੇ ਸਲੋਕ ਤੇ ਚਾਰ ਸੰਤ ਇਕੱਠੇ ਤਰੇ ਜਾਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਲੋਕ ਉਚਾਰਨ ਕਰਦੇ ਹਨ।
ਉੱਚਾ ਅਗਨ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਉਹ ਅਕਾਲ ਪੁਰਖ ਵਾਹਿਗੁਰੂ ਜੋ ਹੈ ਉਹ ਉੱਚਾ ਗਾ, ਉੱਚਿਆਂ ਤੋਂ ਵੀ ਉੱਚਾ ਗਾ। ਉਹਨੂੰ ਕੋਈ ਮਨ ਕਰਕੇ ਨਹੀਂ ਪਕੜ ਵਿੱਚ ਲੈ ਸਕਦਾ, ਮਨ ਕਰਕੇ ਜਾਣ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਮਨ ਦੀ ਪਹੁੰਚ ਤੋਂ ਪਰਾਂ ਹੋਣ ਕਰਕੇ ਉਹਨੂੰ ਅਗਨ ਕਿਹਾ। ਫਿਰ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਰਾਰ ਪਾਰ ਨੂੰ ਕੋਈ ਉਹਨੂੰ ਮਿਲ ਨਹੀਂ ਸਕਦਾ, ਕੋਈ ਜਾਣ ਨਹੀਂ ਸਕਦਾ। ਇਸ ਲਈ ਅਪਾਰ ਗਿਆ ਭਾਵ ਪਾਰਾਵਾਰ ਤੇ ਰਹਿਤ, ਉਰਾਰ ਪਾਰ ਤੇ ਰਹਿਤ। ਜਿਵੇਂ ਕਹਿੰਦੇ ਵੀ ਸਮੁੰਦਰ ਖਾ ਆਏ, ਪਰ ਸਮੁੰਦਰ ਦਾ ਵੀ ਕਿਨਾਰਾ ਹੁੰਦਾ, ਉਰਲਾ ਕਿਨਾਰਾ ਵੀ ਹੈ, ਪਰਲਾ ਕਿਨਾਰਾ ਵੀ ਹੈ। ਪਰ ਵਾਹਿਗੁਰੂ ਦਾ ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ, ਉਹਨੂੰ ਕੋਈ ਨਹੀਂ ਜਾਣ ਸਕਦਾ। ਕਥਨ ਨਾ ਜਾਏ ਅਕਥ, ਉਹਨੂੰ ਕੋਈ ਪੂਰਨ ਤੌਰ ਤੇ ਕਥਨ ਨਹੀਂ ਕਰ ਸਕਦਾ। ਜੇ ਆਪਾਂ ਕਥਾ ਵੀ ਉਹਦੀ ਕਰਦੇ ਹਾਂ ਤਾਂ ਆਨੰਦ ਲੈਣ ਦੇ ਲਈ, ਸਿੱਖਿਆ ਲੈਣ ਲਈ ਉਹਦੀ ਕਥਾ ਕਰਦੇ ਹਾਂ, ਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਅਕਥ ਹੈ, ਉਹਦਾ ਕੋਈ ਕਥਨ ਨਹੀਂ ਕਰ ਸਕਦਾ। ਇਉਂ ਸਮਝੀਏ ਜਿਵੇਂ ਜਿਹੜੀ ਮੱਛਲੀ ਹੈ ਉਹ ਸਮੁੰਦਰ ਦੇ ਵਿੱਚ ਰਹਿ ਕੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਹਾਂ, ਸਮੁੰਦਰ ਦੇ ਵਿੱਚ ਗੋਤੇ ਮਾਰ ਕੇ ਤਾਰੀਆਂ ਲਾ ਕੇ ਆਨੰਦ ਲੈ ਸਕਦੀ ਹੈ, ਜੇ ਮੱਛਲੀ ਕਦੇ ਵੀ ਸਮੁੰਦਰ ਦਾ ਥਾਹ ਪਾਲੋ ਨਹੀਂ ਪਾ ਸਕਦੀ। ਇਸੇ ਤਰ੍ਹਾਂ ਅਸੀਂ ਜਿਹੜੇ ਜੀਵ ਹਾਂ ਉਹ ਵਾਹਿਗੁਰੂ ਦੇ ਇਸ ਬ੍ਰਹਿਮੰਡ ਦੇ ਵਿੱਚ, ਇਸ ਗਲੈਕਸੀ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਜੀਵ ਪੈਦਾ ਕੀਤੇ ਆ। ਪਹਿਲਾਂ ਮੇਰੇ ਵਰਗੇ ਕਈ ਤਰਕਾ ਕਰਦੇ ਵੀ ਜੇ 84 ਲੱਖ ਜੂਨਾਂ ਨਹੀਂ ਹੁੰਦੀਆਂ, ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਅੱਜ ਜਦੋਂ ਹੁਣ ਮਹਾਂਮਾਰੀ ਦਾ ਸਮਾਂ ਚੱਲਿਆ, ਕਈ ਤਰ੍ਹਾਂ ਦੀਆਂ ਖੋਜਾਂ ਸਾਹਮਣੇ ਆ ਰਹੀਆਂ ਨੇ। ਤੁਸੀਂ ਅਕਸਰ ਸੁਣਿਆ ਹੋਵੇਗਾ, ਮੀਡੀਆ ਦੇ ਵਿੱਚ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ ਕਿ 2 ਲੱਖ ਤਰ੍ਹਾਂ ਦਾ ਵਾਇਰਸ ਹੈ, ਬੈਕਟੀਰੀਆ ਵੱਖਰਾ, ਜਿਹਦੇ ਵਿੱਚ ਹਜੇ 200 ਦੇ ਨਾਮਕਰਨ ਹੋਇਆ, 200 ਦੇ ਨਾਮ ਭਰੇ ਦਾ। ਗੁਰਸੰਗਤ ਜੀ, ਇੰਨੇ ਬੈਕਟੀਰੀਆ, ਇੰਨੇ ਵਾਇਰਸ ਕਹਿੰਦੇ ਸਾਡੇ ਸਰੀਰ ਦੇ ਵਿੱਚ ਹੀ ਨੇ, ਜਿਹਦੇ ਨਾਲ ਸਾਡਾ ਸਰੀਰ ਬਣਿਆ। ਫਿਰ ਮਹਾਰਾਜ ਕਹਿੰਦੇ ਬਨਸਪਤੀ ਅੰਡਾ ਜਜੇਰ ਵਿਸ਼ੇਤ ਜੋ ਉਤਭਵ, ਅੰਡੇ ਤੋਂ ਪੈਦਾ ਹੋਣ ਵਾਲੀ, ਜੇਰ ਤੋਂ ਪੈਦਾ ਹੋਣ ਵਾਲੀ, ਫਿਰ ਸੇਤ ਮੁੜਕੇ ਤੇ ਪਸੀਨੇ ਤੋਂ ਪੈਦਾ ਹੋਣ ਵਾਲੀ ਉਤਭਵ ਬਨਸਪਤੀ ਕਿੰਨੀ ਆ, ਕਿੰਨੀ ਸ੍ਰਿਸ਼ਟੀ ਆ ਪਰਮੇਸ਼ਰ ਜੀ ਨੇ, ਕਿੰਨੀਆਂ ਕਿਸਮਾਂ ਹੋਣਗੀਆਂ, ਉਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਬੇਅੰਤ ਹੈ। ਕਈ ਵਾਰ ਅਸੀਂ 4 ਕਿਤਾਬਾਂ ਪੜ੍ਹ ਕੇ ਹੰਕਾਰ ਕਰਨ ਲੱਗ ਜਾਂਦੇ ਹਾਂ ਵੀ ਅਸੀਂ ਉਹਨੂੰ ਸਾਰਾ ਜਾਣ ਲਿਆ, ਉਹਦਾ ਅੰਤ ਅਸੀਂ ਨਿਯਤ ਕਰ ਦਿੰਦੇ ਹਾਂ ਵੀ ਹਾਂ ਉਹ ਵਾਹਿਗੁਰੂ ਇਹੋ ਜਿਹਾ ਨਹੀਂ, ਇਹੋ ਜਿਹਾ ਸਾਰੇ ਵਿਦਵਾਨ ਜਿਹੜਾ ਕਹਿੰਦੇ ਉਹ ਨਹੀਂ ਹੈ, ਜਿਹੜਾ ਮੈਂ ਕਹਿੰਦਾ ਉਹ ਜਿਹਾ। ਇੱਕ ਵਾਰ ਕਿਸੇ ਸਿੰਘ ਨੇ ਬਚਨ ਸੁਣਾਇਆ ਕਿ ਪੰਥ ਰਤਨ ਵਿਦਿਆ ਮਾਰਤੰਡ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭੁੰਡਿਆਂ ਵਾਲੇ ਮਹਾਂਪੁਰਖਾਂ ਨੇ ਗੁਰਸੰਗਤ ਜੀ ਬਹਿਦਰ ਨਗਰ ਮੋਗੇ ਦੇ ਕੋਲ ਹੈ, ਉੱਥੇ 2 ਪੰਡਤਾਂ ਦੇ ਵਿੱਚ ਵਿਚਾਰ ਚੱਲੀ ਵੀ ਵਾਹਿਗੁਰੂ ਜਿਹੜਾ ਨਿਰਗੁਣ ਹੈ ਅਤੇ ਸਰਗੁਣ ਹੈ। ਇੱਕ ਪੰਡਤ ਦਾ ਨਾਮ ਸੀ ਕੇਸ਼ਵ ਦਾਸ, ਉਹ ਕਹਿੰਦਾ ਸੀ ਵੀ ਨਿਰਗੁਣ ਜਿਹੜਾ ਹੈ ਉਹ ਅਸਲ ਪਰਮੇਸ਼ਵਰ ਹੈ। ਦੂਸਰਾ ਕਹਿੰਦਾ ਨਹੀਂ ਜੀ, ਸਰਗੁਣ ਹੈ ਜਿਹੜਾ ਉਹ ਸਾਰੇ ਸੁੱਖਾਂ ਨੂੰ ਦੇਣ ਵਾਲਾ, ਨਿਰਗੁਣ ਚ ਤਾਂ ਕੁਝ ਵੀ ਨਹੀਂ। ਇਹ ਸੱਚੀ ਘਟਨਾ ਬਣੀ ਬਣਾਈ ਗੱਲ ਨਹੀਂ ਹੈ। ਦੋਵਾਂ ਨੇ ਕਹਿੰਦੇ ਚਰਚਾ ਆਰੰਭ ਕੀਤੀ, ਉਹ ਸਿੰਘ ਦੱਸ ਗਿਆ ਕਹਿੰਦੇ ਮਹਾਂਪੁਰਖਾਂ ਤੋਂ ਸੁਣਿਆ ਸੀ ਵੀ 5 ਦਿਨ ਲਗਾਤਾਰ ਚਰਚਾ ਚੱਲਦੀ ਰਹੀ, ਵੀ ਅੱਜ ਵਰਗੇ ਕੁਝ ਵਿਦਵਾਨ ਹੁੰਦੇ ਤਾਂ ਆਪਸ ਵਿੱਚ ਸਿਰ ਪਾੜ ਕੇ ਮਰ ਜਾਣਾ ਸੀ ਚਰਚਾ ਕਰਦੇ ਆ। ਗਾਲਾਂ ਕੱਢਣ ਲੱਗ ਜਾਣੀਆਂ ਸੀ, ਜਿਵੇਂ ਅੱਜ ਕੱਲ੍ਹ ਦੇਖਦੇ ਹਾਂ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢ ਲਏ ਆ ਇੰਟਰਨੈਟ 'ਤੇ ਵੇਖਦੇ ਹਾਂ। ਅਸੱਭਿਅਕ ਭਾਸ਼ਾ ਵਰਤੀ ਜਾਂਦੀ ਹੈ, ਪਰ ਚਰਚਾ ਦੇ ਵੀ ਕੁਝ ਨਿਯਮ ਹੁੰਦੇ ਆ। ਕੋਈ ਜਾਲਤਾਵਾਦ, ਕੋਈ ਬਚੰਡਾਵਾਦ ਰਹੋ ਵਿਚਾਰ, ਕਈ ਤਰ੍ਹਾਂ ਦੀ ਚਰਚਾ ਵਿਦਵਾਨਾਂ ਨੇ ਮੰਨੀ। ਵਾਦ ਵਿਵਾਦ ਸੰਵਾਦ ਜਾਲਤਾਵਾਦ ਬਚੰਡਾਵਾਦ ਚਰਚਾ ਦੇ ਵੱਖਰੇ ਵੱਖਰੇ ਨਿਯਮ ਨੇ, ਪ੍ਰਣਾਲੀਆਂ ਨੇ। ਉਹਨਾਂ ਦੀ ਚਰਚਾ ਚੱਲੀ ਬੜੇ ਸੁਖਾਵੇਂ ਮਾਹੌਲ ਦੇ ਵਿੱਚ, ਦੋਵਾਂ ਦੀ ਚਰਚਾ ਚੱਲੀ। ਉਹਨਾਂ ਸਮਿਆਂ 'ਚ ਜਦੋਂ ਵਿਦਵਾਨਾਂ ਦੀ ਚਰਚਾ ਹੁੰਦੀ, ਜੇ ਇੱਕ ਹਾਰਦਾ ਤਾਂ ਉਹ ਇਮਾਨਦਾਰੀ ਨਾਲ ਹਾਰ ਸਵੀਕਾਰ ਵੀ ਕਰਦਾ, ਕਿਉਂਕਿ ਪੜ੍ਹੇ ਲਿਖੇ ਵਿਦਵਾਨ ਹੁੰਦੇ ਸੀ, ਉਹਨਾਂ ਨੂੰ ਪਤਾ ਸੀ। ਅੱਜ ਵਾਂਗੂ ਅੱਧ ਪੜ੍ਹੇ ਨਹੀਂ ਸੀ, ਜਿਹਨਾਂ ਨੂੰ ਗਿਆਨ ਹੀ ਨਹੀਂ ਹੈ ਉਹ ਮੰਨ ਲੈਂਦਾ ਵੀ ਜੋ ਮੈਨੂੰ ਪਤਾ ਖੂਹ ਦੇ ਡੱਬੇ ਵਾਂਗ ਡੱਬੇ ਵਾਂਗੂ ਵੀ ਨਹੀਂ ਸਹੀ ਹੁੰਦਾ। ਪੰਜ ਦਿਨ ਚਰਚਾ ਚੱਲੀ, ਅਖੀਰ ਜਿਹੜਾ ਸਰਗੁਣ ਦੀ ਵਿਚਾਰ ਕਰਨ ਵਾਲਾ ਪੰਡਿਤ ਸੀ ਉਹ ਹਾਵੀ ਹੋ ਗਿਆ, ਤੇ ਕੇਸ਼ਵ ਦਾਸ ਜਿਹੜਾ ਨਿਰਗੁਣ ਦੀ ਵਿਚਾਰ ਕਰਨ ਵਾਲਾ ਸੀ ਉਹਨੂੰ ਪ੍ਰਤੀਤ ਹੋਣ ਲੱਗ ਗਿਆ ਵੀ ਮੇਰੇ ਕੋਲ ਹੁਣ ਕੋਈ ਦਲੀਲ ਨਹੀਂ ਬਚੀ, ਮੈਂ ਹਾਰੂੰਗਾ। ਛੇਵੇਂ ਦਿਨ ਅਖੀਰਲੀ ਚਰਚਾ ਹੋਣੀ ਸੀ ਵੀ ਪਹਿਲਾਂ ਪੰਜਵੇਂ ਦਿਨ ਸ਼ਾਮ ਨੂੰ ਉਹਨੇ ਕਿਸੇ ਤੋਂ ਸੁਣਿਆ ਵੀ ਇੱਥੇ ਮਹਾਂਪੁਰਖ ਜਿਹੜੇ ਬਹੁਤ ਵਿਦਿਆਰਥੀ ਨੂੰ ਪੜ੍ਹਾਉਂਦੇ ਆ ਤੇ ਆਪ ਕਮਾਈ ਵਾਲੇ ਵੀ ਨੇ, ਉਹ ਆਏ ਹੋਏ ਨੇ ਵੀ ਕਿਉਂ ਨਾ ਉਹਨਾਂ ਕੋਲ ਤੇ ਜਾਵੇ ਤੇ ਵਿਚਾਰ ਕਰੀ। ਤੇ ਮਹਾਂਪੁਰਖਾਂ ਕੋਲੇ ਆਇਆ, ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਕਹਿਣ ਲੱਗਿਆ, ਮੈਂ ਤੁਹਾਡੇ ਬਾਰੇ ਸੁਣਿਆ ਵੀ ਤੁਸੀਂ, ਤੁਹਾਡੀ ਕਮਾਈ ਵੀ ਹੈ ਤੇ ਵਿਦਿਆ ਵੀ ਹੈ, ਇਹ ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਅਸੀਂ ਵਿਚਾਰ ਕਰ ਰਹੇ ਹਾਂ, ਪਰ ਮੈਨੂੰ ਜਾਪਦਾ ਵੀ ਕੱਲ੍ਹ ਨੂੰ ਅਖੀਰ ਲੱਗਣ ਮੇਰੀ ਹੁਣ ਹਾਰ ਹੋ ਜਾਵੇਗੀ, ਤੁਸੀਂ ਮੈਨੂੰ ਕੋਈ ਦੱਸੋ ਨਿਰਗੁਣ ਦੇ ਬਾਬਤ ਦਲੀਲ ਦਿਓ ਜਿਹਦੇ ਨਾਲ ਮੈਂ ਜਿੱਤ ਸਕਾਂ। ਮਹਾਂਪੁਰਖ ਕਹਿੰਦੇ ਤੂੰ ਵਿਦਿਆ ਕੀ ਪੜ੍ਹੀ ਹੈ? ਕਹਿਣ ਲੱਗਿਆ ਜੀ ਵਿਦਿਆ ਮੈਂ ਚਾਰੇ ਵੇਦ ਛੇ ਸ਼ਾਸਤਰ 18 ਪ੍ਰਾਣ 27 ਸਿਮਰਤੀਆਂ ਉਪਨਿਸ਼ਦਾਂ ਸਭ ਕੁਝ ਪੜ੍ਹੀਆਂ ਨੇ। ਮਹਾਂਪੁਰਖ ਕਹਿੰਦੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ, ਵਿਦਿਆ ਪੜ੍ਹੀ ਹੈ? ਕਹਿਣ ਲੱਗਿਆ ਜੀ ਨਹੀਂ। ਮਹਾਂਪੁਰਖ ਕਹਿੰਦੇ ਕਿਉਂ? ਕਹਿੰਦੇ ਮੈਂ ਤਾਂ ਇਉਂ ਸਮਝਦਾ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਐਸਾ ਗ੍ਰੰਥ ਹੈ ਜਿਹਨੂੰ ਪਿੰਡਾਂ ਦੇ ਆਮ ਅਨਪੜ੍ਹ ਪਾਠੀ ਵੀ ਪੜ੍ਹ ਲੈਂਦੇ ਆ, ਇਹ ਤਾਂ ਭਾਸ਼ਾ 'ਚ ਇਹਦੇ ਕਿਹੜਾ ਗਿਆਨ ਹੋਣਾ। ਮਹਾਂਪੁਰਖ ਕਹਿਣ ਲੱਗੇ ਜੋ ਚਾਰੇ ਵੇਦਾਂ 'ਚ ਛੇ ਸ਼ਾਸਤਰਾਂ 'ਚ 18 ਪੁਰਾਣਾਂ 'ਚ ਗਿਆਨ ਨਹੀਂ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ 'ਚ ਹੈ। ਇਹਦੇ ਵਿੱਚ ਨਿਰਗੁਣ ਦੇ ਵਿਚਾਰ ਵੀ ਹੈ, ਸਰਗੁਣ ਦੇ ਵਿਚਾਰ ਵੀ ਹੈ, ਗੁਰ ਸ਼ਬਦ ਦੇ ਵਿਚਾਰ ਵੀ ਹੈ, ਤਿੰਨੋਂ ਰੂਪ ਪਰਮੇਸ਼ਰ ਦੇ ਨੇ। ਮਹਾਂਪੁਰਖ ਕਹਿੰਦੇ ਜੇ ਤੂੰ ਸਾਡੇ ਨਾਲ ਬਚਨ ਕਰੇਂ ਵੀ ਮੈਂ ਜੇ ਚਰਚਾ ਜਿੱਤ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਕੇ ਪਾਠ ਵੀ ਕਰਾਂਗਾ ਤਾਂ ਇਹਦੀ ਕਥਾ ਵੀ ਸੰਗਤ ਨੂੰ ਸੁਣਾਇਆ ਕਰੂੰਗਾ, ਵੀ ਤੈਨੂੰ ਅਸੀਂ ਦਲੀਲ ਦੱਸ ਦਿੰਦੇ ਹਾਂ ਤੂੰ ਜਿੱਤ ਗਿਆ। ਮੈਂ ਮਹਾਰਾਜ ਦੇ ਭਰੋਸੇ ਨਾਲ ਕਹਿੰਦੇ ਹਾਂ ਤੈਨੂੰ ਬਚਨ ਕਰ ਲਿਆ। ਮਹਾਂਪੁਰਖਾਂ ਨੇ ਜੁਗਤੀ ਦੱਸ ਦਿੱਤੀ। ਛੇਵੇਂ ਦਿਨ ਚਰਚਾ ਸ਼ੁਰੂ ਹੁੰਦੀ ਹੈ, ਜਿਸ ਵੇਲੇ ਚਰਚਾ ਸ਼ੁਰੂ ਹੁੰਦੀ ਹੈ ਜਿਵੇਂ ਮਹਾਂਪੁਰਖਾਂ ਨੇ ਕਿਹਾ ਸੀ ਵੀ ਤੈਨੂੰ ਪੁੱਛੂਗਾ ਵੀ ਹਾਂ ਦੱਸ ਨਿਰਗੁਣ ਦੇ ਵਿਚਾਰ, ਨਿਰਗੁਣ ਦਾ ਕੋਈ ਤੈਨੂੰ ਸੰਕੇਤ ਵਿਚਾਰ ਕੁਝ ਹੈ ਕੋਈ ਉਦਾਹਰਣ ਹੈ ਦੱਸ। ਉਹ ਚੁੱਪ ਕਰਦੇ ਆ, ਕਿਸੇ ਬਾਰ ਕੁਝ ਬੋਲਿਆ ਨਾ। ਦੂਸਰਾ ਪੰਡਿਤ ਕਹਿਣ ਲੱਗਿਆ ਵੀ ਤੂੰ ਬੋਲਦਾ ਨਹੀਂ ਕੁਝ ਦੱਸ, ਤੂੰ ਫੇਰ ਚੁੱਪ ਕਰ ਰਿਹਾ। ਤੀਸਰੀ ਵਾਰ ਕਹਿਣ ਲੱਗਿਆ ਹੁਣ ਮੈਂ ਆਖਰੀ ਵਾਰ ਪੁੱਛਦਾ ਜੇ ਤੂੰ ਨਹੀਂ ਦੱਸੇਗਾ ਕੇਸ਼ਵਦਾਸ ਮੈਂ ਸਮਝ ਲਈ ਤੇਰੇ ਕੋਲ ਕੋਈ ਦਲੀਲ ਨਹੀਂ ਤੂੰ ਹਾਰ ਗਿਆ। ਕੇਸ਼ਵਦਾਸ ਕਹਿੰਦਾ ਪੰਡਿਤ ਜੀ ਮੈਂ ਤੁਹਾਨੂੰ ਜਵਾਬ ਦੇ ਦਿੱਤਾ ਵੀ ਨਿਰਗੁਣ ਪਰਮੇਸ਼ਰ ਕੀ ਹੈ। ਕਹਿੰਦਾ ਕੀ ਹੈ ਨਿਰਗੁਣ ਪਰਮੇਸ਼ਰ, ਕਿਹੜਾ ਜਵਾਬ ਦਿੱਤਾ ਤੂੰ ਤਾਂ ਚੁੱਪ ਹੈ। ਕਹਿੰਦਾ ਬਸ ਇਹੋ ਹੀ ਜਵਾਬ ਆ ਜੋ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਨਿਰਗੁਣ ਦਾ ਕੋਈ ਕਥਨ ਨਹੀਂ ਹੋ ਸਕਦਾ, ਉਹ ਅਕਥ ਹੈ। ਬਾਣੀ 'ਚ ਲਿਖਿਆ, ਬਾਣੀ ਕਹਿੰਦੀ ਹੈ ਵੀ ਕਹੋ ਕਬੀਰ ਗੁੰਗੇ ਗੁਰ ਖਾਇਆ ਪੁੱਛੇ ਤੇ ਕਿਆ ਕਹੀਆ। ਤੂੰ ਪਰਮੇਸ਼ੁਰ ਬਾਰੇ ਕਥਨ ਇਉਂ ਹੈ ਜਿਵੇਂ ਗੁੰਗੇ ਨੂੰ ਗੁੜ ਖਵਾ ਕੇ ਪੁੱਛੀ ਵੀ ਇਹਦਾ ਸਵਾਦ ਦੱਸ, ਤੂੰ ਕੁਝ ਨਹੀਂ ਦੱਸ ਸਕਦਾ। ਹਾਂ ਇਸ਼ਾਰੇ ਮਾਤਰ ਉਹ ਆ ਕਰ ਸਕਦਾ, ਸੰਕੇਤ ਦੇ ਸਕਦਾ, ਪਰ ਉਹਦੇ ਬਾਰੇ ਸਮੱਗਰ ਬੋਲ ਕੇ ਨਹੀਂ ਦੱਸ ਸਕਦਾ। ਇਵੇਂ ਉਹ ਜੋ ਨਿਰਗੁਣ ਪਰਮੇਸ਼ਰ ਹੈ ਉਹਦੇ ਬਾਰੇ ਚੁੱਪ ਹੈ, ਕੋਈ ਇਸ਼ਾਰਾ ਮਾਤਰ ਕਹਿ ਸਕਦਾ ਹੈ, ਪਰ ਉਹ ਇਕੱਠ ਹੈ। ਇਹ ਘਟਨਾ ਜਦੋਂ ਘਟੀ ਉਹਦੇ ਬਾਅਦ ਦੇ ਵਿੱਚ ਸੰਘ ਦੱਸਦੇ ਹੈ, ਕਹਿੰਦੇ ਕੁਝ ਸਮੇਂ ਬਾਅਦ ਮਹਾਂਪੁਰਖਾਂ ਦੇ ਭਰਾਤਾ ਸੰਤ ਬਾਬਾ ਇੰਦਰ ਸਿੰਘ ਜੀ ਦੌਦਰ ਨਗਰ ਗਏ ਤਾਂ ਦੇਖ ਕੇ ਹੈਰਾਨ ਹੋ ਗਏ। ਪੰਡਿਤ ਕੇਸ਼ਵ ਦਾਸ ਨੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਜਪਜੀ ਸਾਹਿਬ ਦੀ ਕਥਾ ਕਰ ਰਿਹਾ ਸੀ, ਪੌੜੀ ਚੱਲ ਰਹੀ ਸੀ, ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਗਦਾ, ਤੇ ਗੁਰਮਤਿ ਦੇ ਅਸੂਲ ਨਾਲ ਕਰ ਰਿਹਾ ਸੀ। ਦੇਖੋ ਕੈਸੀ ਕਰਨੀ, ਮਹਾਰਾਜ ਦੀ ਬਾਣੀ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਤੋਂ ਵੀ ਉੱਪਰ ਹੈ, ਜੋ ਵਿਚਾਰ ਕਿਤੇ ਨਹੀਂ ਮਿਲਦੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਹੈ। ਮਹਾਰਾਜ ਕਹਿੰਦੇ ਉੱਚਾ ਆਗਮ ਅਪਾਰ ਪ੍ਰਭ, ਉਹ ਪ੍ਰਭੂ ਉੱਚਿਆਂ ਤੋਂ ਵੀ ਉੱਚਾ ਹੈ, ਮਨ ਦੀ ਪਹੁੰਚ ਤੋਂ ਪਰੇ ਕਰਕੇ ਆਗਮ ਹੈ, ਔਰ ਆਰ ਪਾਰ ਤੋਂ ਰਹਿਤ ਹੋਣ ਕਰਕੇ ਅਪਾਰ ਹੈ, ਉਹਦਾ ਕੋਈ ਕਥਨ ਨਹੀਂ ਕਰ ਸਕਦਾ। ਕਥਨ ਨਾ ਜਾਏ ਅਕਥ, ਉਹ ਕਥਨ ਤੋਂ ਰਹਿਤ ਹੈ।
ਨਾਨਕ ਪ੍ਰਭ ਸਰਣਾਗਤੀ,
ਐਸੇ ਪ੍ਰਭੂ ਦੀ ਤਾਂ ਭਾਈ ਸ਼ਰਨ ਚ ਪੈਣਾ ਚਾਹੀਦਾ, ਐਸੇ ਪ੍ਰਭੂ ਦੀ ਸ਼ਰਨ ਵਿੱਚ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਅਸੀਂ ਸ਼ਰਨ ਲਈਏ।
ਰਾਖਨ ਕੋ ਸਮਰੱਥ,
ਕਿਉਂਕਿ ਐਸਾ ਪ੍ਰਭੂ ਹੈ ਉਹ ਸਰਬ ਤਰ੍ਹਾਂ ਦੇ ਪਾਪੀਆਂ ਨੂੰ, ਵਿਕਾਰੀਆਂ ਨੂੰ, ਅਕਿਰਤ ਘਰਾਂ ਅਕਿਰਤ ਘਰਾਂ ਨੂੰ ਸਭ ਨੂੰ ਪਾਲਦਾ, ਉਹ ਸਭ ਦੀ ਰੱਖਿਆ ਕਰਨ ਦੀ ਸਮਰੱਥ ਹੈ। ਅੱਜ ਵੀ ਜੇ ਸਾਰਾ ਸੰਸਾਰ ਹੱਥ ਖੜੇ ਕਰਕੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੇ ਤਾਂ ਤਾਤੀ ਬਾਉਣ ਲੱਗੇ ਪਾਰ ਬ੍ਰਹਮ ਸ਼ਰਨ ਆਈ। ਅੱਜ ਵੀ ਪ੍ਰਭੂ ਰਾਖਣ ਕੋ ਸਮਰੱਥ, ਰੱਖਿਆ ਕਰਨ ਦੀ ਸਮਰੱਥ ਹੈ।
ਸ਼ੰਤ ਜੋ ਜਾਨੋ ਤਿਉ ਰਾਖ, ਹਰ ਪ੍ਰਭ ਤੇਰੇ ਆ।
ਸੰਤ ਦੇ ਵਿੱਚ ਮਹਾਰਾਜ ਇਸ ਸਲੋਕ ਦੀ ਵਿਆਖਿਆ ਰੂਪ ਚ ਬਚਨ ਕਰਦੇ ਨੇ, ਜਿਉਂ ਜਾਨੋ ਤਿਉ ਰਾਖ। ਗੁਰਸਿੱਖਾਂ ਵਾਹਿਗੁਰੂ ਦੀ ਜਦੋਂ ਸ਼ਰਨ ਚ ਜਾਣਾ ਕਿਵੇਂ ਲਾਣਾ, ਉਹਦੇ ਅੱਗੇ ਅਰਦਾਸ ਕਰਨੀ ਹੈ ਵਾਹਿਗੁਰੂ ਜਿਉਂ ਜਾਨੋ ਤੂੰ ਮੈਨੂੰ ਜਾਣ ਦੇ, ਕਿਉਂਕਿ ਵਾਹਿਗੁਰੂ ਤੋਂ ਤਾਂ ਕੋਈ ਛੁਪਿਆ ਨਹੀਂ ਹੋਇਆ, ਉਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣੇ ਤਾਂ ਭਲੇ ਬੁਰੇ ਕੇ ਭੇਰ ਪਛਾਣ, ਤੇ ਭਲਿਆਂ ਨੂੰ ਵੀ ਜਾਣਦਾ ਤੇ ਬੁਰਿਆਂ ਨੂੰ ਵੀ ਜਾਣਦਾ। ਜਿਉਂ ਜਾਣਨਾ ਹੋ ਵਾਹਿਗੁਰੂ ਜਿਵੇਂ ਤੈਨੂੰ ਚੰਗਾ ਲੱਗਦਾ ਤਿਉਂ ਰਾਖ, ਤਿਵੇਂ ਮੈਨੂੰ ਸ਼ਰਨ ਵਿੱਚ ਰੱਖ ਕੇ ਰੱਖਿਆ ਕਰ।
ਹਰੀ ਪ੍ਰਭ ਤੇਰੇ ਆ,
ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਮੈਂ ਤੇਰਾ ਹਾਂ।
ਕੀਤੇ ਗਨੋ ਅਸੰਖ ਅਵਗਨ ਮੇਰੇ ਆ,
ਹਰੇ ਵਾਹਿਗੁਰੂ ਮੇਰੇ ਜਿਹੜੇ ਅਵਗੁਣ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਦੇਵਤਾ ਸਮੁੰਦਰ ਸਾਗਰ ਨੀਰ ਭਰਿਆ, ਸਮੁੰਦਰ ਦੇ ਵਿੱਚ ਜਿੰਨਾ ਪਾਣੀ ਆ ਤੇਤੇ ਅਵਗਣਾ ਮਾਰੇ। ਹੁਣ ਸਮੁੰਦਰ ਦੇ ਪਾਣੀ ਨੂੰ ਕੌਣ ਮਿਲੇ, ਕੋਈ ਭਾਂਡਾ ਹੈ ਜਿਹਦੇ ਨਾਲ ਮਿਲ ਸਕਦਾ, ਕੋਈ ਤੋਲਣ ਲਈ ਕੰਡਾ ਬਣਿਆ ਜਿਹੜਾ ਸਮੁੰਦਰ ਦੇ ਪਾਣੀ ਨੂੰ ਤੋਲ ਦੇਵੇ, ਕੋਈ ਗਿਣਤੀ ਨਹੀਂ, ਕੋਈ ਮਿਣਤੀ ਨਹੀਂ। ਇਸ ਲਈ ਵਾਹਿਗੁਰੂ ਮੇਰੇ ਜਿਹੜੇ ਔਗਣ ਨੇ ਉਹ ਗਿਣਤੀ ਤੋਂ ਵੀ ਰਹਿਤ ਹੈ ਤੇ ਮਿਣਤੀਆਂ ਤੋਂ ਵੀ ਰਹਿਤ ਹੈ, ਇੰਨੇ ਔਗਣ ਨੇ ਇਹ ਵਾਹਿਗੁਰੂ ਗਿਣਤੀ ਤੋਂ ਰਹਿਤ ਹੋਣ ਕਰਕੇ ਅਸੰਖ ਸੰਖਿਆ ਤੋਂ ਰਹਿਤ ਅਵਗਣ। ਇਹ ਵਾਹਿਗੁਰੂ ਮੇਰੇ ਜਿਹੜੇ ਔਗਣ ਨੇ ਉਹ ਇੰਨੇ ਜ਼ਿਆਦਾ ਨੇ, ਕੋਈ ਹੋਰ ਬਖਸ਼ਣ ਦੇ ਸਮਰੱਥ ਹੀ ਨਹੀਂ ਹੈ, ਕੇਵਲ ਤੇ ਕੇਵਲ ਤੂੰ ਸਮਰੱਥ ਹੈ। ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਆ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ, ਔਗਣ ਮੰਦੇ ਆ ਵੀ ਔਗਣ ਚੋਰ ਯਾਰ ਗੁਆਰ ਹਾਂ ਪਰ ਘਰ ਦੇ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੇ ਅਕਿਰਤ ਘਣ ਮੈਂ ਕੋ ਨਾ ਰੱਖਦਾ। ਹੇ ਵਾਹਿਗੁਰੂ ਮੇਰੇ ਤੇ ਇੰਨੇ ਔਗਣ ਨੇ ਮੈਨੂੰ ਕੋਈ ਰੱਖਦਾ ਨਹੀਂ। ਸਿਮਰ ਮਰੇਦਾ ਤੁਹਾਡੀ ਆ ਸਤਿਗੁਰੂ ਬਖਸ਼ਣ ਦਾ, ਸਤਿਗੁਰੂ ਬਖਸ਼ਣ ਦਾ, ਕੇਵਲ ਸਤਿਗੁਰੂ ਹੈ ਜਿਹੜੇ ਸਾਰੇ ਔਗਣਾਂ ਵਾਲਿਆਂ ਨੂੰ ਸਾਰੇ ਪਾਪਾਂ ਵਾਲਿਆਂ ਨੂੰ ਬਖਸ਼ਦਾ। ਕਿੱਡੇ ਕਿੱਡੇ ਆ ਜਾ ਮੱਲ ਵਰਗੇ ਪਾਪੀ, ਗਣਕਾ ਵਰਗੇ ਪਾਪੀ ਕਿੰਨਿਆਂ ਨੂੰ ਤਾਰਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖੋ ਅਜਾ ਮਲ ਪਾਪੀ ਜਗ ਜਨ, ਤੇ ਮੁਕਤ ਕਿੰਨੇ ਚਿਰ ਚ ਕੀਤਾ, ਨਿਮਖ ਮਾਹੇ ਨੇ ਸਤਾਰਾ ਅੱਖ ਫਰਕਣ ਜਿੰਨੇ ਸਮੇਂ ਚ, ਸਾਰੇ ਜਗਤ ਦਾ ਵੱਡਾ ਪਾਪੀ ਜੀ ਨੂੰ ਸਾਰਾ ਸੰਸਾਰ ਜਾਣਦਾ ਸੀ, ਮੁਕਤ ਕਰਨ ਦਾ ਸਮਾਂ ਸਿਰਫ ਅੱਖ ਫਰਕ ਜਿੰਨਾ ਸਮਾਂ। ਗਣਤਾ ਪਾਪਣ ਲੇਕ ਹੈ, ਪਾਪਾਂ ਦਾ ਗਲਹਾਰ ਪਰੋਕਾ, ਪਰ ਜਿਹੜੀ ਗਣਤਾ ਸੀ ਉਹ ਸ਼ਰਨ ਵਿੱਚ ਪੈ ਗਈ, ਅਜਾਮਲ ਸ਼ਰਨ ਵਿੱਚ ਪੈ ਗਿਆ। ਲੋੜ ਹੈ ਜੇ ਅਸੀਂ ਪਾਪ ਕੀਤੇ ਹੈ, ਔਗਣ ਕੀਤੇ ਹੈ, ਤੋਬਾ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਅਰਦਾਸਾਂ ਕਰੀਏ। ਮਹਾਰਾਜ ਕਹਿੰਦੇ ਹਾਂ ਮੈਂ ਅਵਗੁਣ ਭਰੇ ਏਕ ਗੁਣ ਨਾਹੀ। ਗੁਰੂ ਰਾਮਦਾਸ ਨੇ ਸਾਨੂੰ ਦੱਸਿਆ ਵੀ ਇਉਂ ਅਰਦਾਸ ਕਰੀਏ, ਅੰਮ੍ਰਿਤ ਛਾੜ ਨਾਮ ਅੰਮ੍ਰਿਤ ਛੱਡ ਕੇ ਵਿਖਾ ਵਿਖਾਈ ਵਿਸ਼ੇ ਵਿਕਾਰ ਖਾ ਰਹੇ ਹਾਂ। ਮਾਇਆ ਮੋਹ ਭਰਮ ਪੈ ਧੂਲੇ, ਸਤ ਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਤੇ ਮਿਲੰਤ, ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਮਾਈ ਅਮਰਦਾਸ ਕਰੀ।
ਅਵਗਨ ਖਤੇ ਤੇਰੇ,
ਵਾਹਿਗੁਰੂ ਜੀ ਮੇਰੇ ਜਿਹੜੇ ਖਤੇ ਨੇ, ਜਿਹੜੇ ਪਾਪ ਨੇ, ਵਿਕਾਰ ਨੇ, ਔਗਣ ਨੇ, ਉਹ ਅਸੰਖ ਗਿਣਤੀ ਤੋਂ ਰਹਿਤ ਹਨ।
ਪ੍ਰਾਪਤ ਸਾਡੇ ਭੁੱਲੀ ਹੈ।
ਹਾਂ ਮੈਂ ਜਿਹੜੇ ਔਗਣ ਕਰਕੇ ਜੇ ਅਰਦਾਸ ਕਰਨਾ ਫੇਰ ਵਿਵਾਦ ਕਰ ਲੈਂਦਾ। ਹੁਣ ਵੇਖੋ ਜਿਹੜਾ ਸ਼ਰਾਬੀ ਹੈ ਉਹ ਦਬਾ ਥੱਲੇ ਆ ਕੇ ਕਈ ਵਾਰ ਪਰਿਵਾਰ ਦੇ ਦੋਸਤਾਂ ਮਿੱਤਰਾਂ ਦੇ ਸ਼ਰਾਬ ਛੱਡ ਦਿੰਦਾ, ਪਰਨ ਕਰ ਲੈਂਦਾ, ਪਰ ਫਿਰ ਕਈ ਵਾਰ ਪੀ ਲੈਂਦਾ। ਜਿਵੇਂ ਖਡੂਰ ਸਾਹਿਬ ਦੇ ਚੌਧਰੀ ਦਾ ਜ਼ਿਕਰ ਆਉਂਦਾ, ਮਹਾਰਾਜ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਨੇ ਵੀ ਤੂੰ ਸ਼ਰਾਬ ਨਾ ਪੀ, ਇਹ ਤੇਰੀ ਮੌਤ ਦਾ ਕਾਰਨ ਬਣੇਗੀ। ਜਿੰਨਾ ਚਿਰ ਛੱਡੀ ਰੱਖੀ ਉਹਨਾਂ ਚਿਰ ਰੋਗ ਮੁਕਤ ਰਿਹਾ। ਖਡੂਰ ਸਾਹਿਬ ਦਾ ਇਤਿਹਾਸ ਹੈ ਵੀ ਜਿਸ ਵੇਲੇ ਨਾਲ ਦੇ ਜਿਹੜੇ ਕੁਝ ਮਸੇੜੇ ਸੀ ਉਹਨਾਂ ਦੇ ਆਖੇ ਲੱਗ ਕੇ ਸ਼ਰਾਬ ਪੀ ਲਈ ਤੇ ਕੋਠੇ ਤੋਂ ਡਿੱਗ ਕੇ ਮੌਤ ਹੋ ਗਈ। ਅਸੀਂ ਔਗਣ ਕਰਦੇ ਹਾਂ, ਅਰਦਾਸ ਕਰਦੇ, ਫਿਰ ਔਗਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨਿਤ ਪ੍ਰਤ ਸਭ ਭੁੱਲੀਏ, ਸਾਡਾ ਸੁਭਾਅ ਬਣ ਗਿਆ ਸੀ ਨਿਤਾ ਪ੍ਰਤੀ ਬਾਰ ਬਾਰ ਭੁੱਲਦੇ ਹਾਂ, ਬਾਰ ਬਾਰ ਔਗਣ ਕਰਦੇ ਹਾਂ।
ਮਗਨ ਬਿਕਰਾਲ ਮਾਇਆ,
ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮੋਹ ਹੈ ਇਹਦੇ ਵਿੱਚ ਅਸੀਂ ਮਸਤ ਹੋ ਰਹੇ ਹਾਂ। ਮੋਹ ਸਾਨੂੰ ਅੱਗੇ ਧਰਮਾਂ ਵਾਲੇ ਪਾਸੇ ਇੱਕ ਕਦਮ ਦੇ ਵੀ ਚੱਲਣ ਦੇ ਰਿਹਾ, ਇਹ ਕੰਡੇ ਦੀ ਨਿਆਈ ਸਾਡੇ ਮਹਾਰਾਜ ਚਰਨਾਂ ਦੇ ਵਿੱਚ ਚੁਗ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਪੰਕਜ ਮੋਹ ਪਗ ਨਹੀਂ ਚੱਲ ਹੈ, ਹਮ ਦੇਖਾ ਤਹ ਦੇਵੀ ਅਲੇ। ਸਾਰਾ ਸੰਸਾਰ ਮਹਾਰਾਜ ਇਹ ਜਿਹੜੀ ਭਿਆਨਕ ਮਾਇਆ ਵਿੱਚ ਗ੍ਰਸਤ ਹੋ
ਰਿਹਾ ਹੈ।
ਸਾਡੀ ਜੇ ਪ੍ਰਸਾਦ ਦੀ ਕਿਰਪਾ ਹੋ ਜਾਵੇ ਤਾਂ ਘੋਲੀਏ, ਕਈ ਬਚਿਆ ਜਾ ਸਕਦਾ।
ਲੋਕ ਕਰਤ ਵਿਕਾਰ ਬਿਖੜੇ, ਪ੍ਰਭ ਨੇਰ ਹੂ ਤੇ ਨੇਰਿਆ।
ਕਈ ਬੜੇ ਵਿਕਾਰੀ ਪੁਰਸ਼ ਕਈ ਤਰ੍ਹਾਂ ਦੇ ਵਿਕਾਰ ਭੋਗਦੇ ਆ। ਉਹਨਾਂ ਨੂੰ ਹੁੰਦਾ ਵੀ ਸਾਨੂੰ ਕੋਈ ਨਹੀਂ ਵੇਖਦਾ, ਕੋਈ ਰਿਸ਼ਵਤ ਲੈਂਦਾ, ਕੋਈ ਚੋਰੀ ਕਰਦਾ, ਕੋਈ ਵਿਵਚਾਰ ਕਰਦਾ। ਉਹਨੂੰ ਇਹ ਹੁੰਦਾ ਵੀ ਮੈਨੂੰ ਦੇਖਣ ਵਾਲਾ, ਮੈਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਮਹਾਰਾਜ ਦਾ ਬਚਨ, ਦੇ ਕਵਾਰ ਅਣਕ ਪਰਦੇ ਮੈਂ, ਪਰ ਵਾਰਾ ਸੰਗ ਫਾਕਾ, ਚਿੱਤਰਗੁਪਤ ਜਦ ਲੇਖਾ ਮੰਗੈ ਤਦ ਕੌਣ ਪਰਦਾ ਤੇਰਾ ਢੱਕੈ। ਉਹ ਵਾਹਿਗੁਰੂ ਤਾਂ ਵੇਖ ਰਿਹਾ ਨਾ, ਜੇ ਕੋਈ ਹੋਰ ਅੱਖਾਂ ਨਹੀਂ ਤੈਨੂੰ ਵੇਖ ਰਹੀਆਂ ਤਾਂ ਤੇਰੀਆਂ ਅੱਖਾਂ ਦੇ ਵਿੱਚ ਬੈਠੀ ਜਿਹੜੀ ਜੋਤ ਵੇਖਣ ਵਾਲੀ ਹੈ ਪ੍ਰਭੂ ਦੀ ਹੈ, ਉਹ ਤਾਂ ਵੇਖ ਰਹੀ ਹੈ ਨਾ, ਉਹ ਤਾਂ ਤੇਰੇ ਔਗਣਾਂ ਨੂੰ ਚਿੱਤਰ ਰਹੀ ਹੈ, ਤੇਰੇ ਸੰਸਕਾਰਾਂ ਨੂੰ, ਵਿਕਾਰਾਂ ਨੂੰ, ਫੁਰਨਿਆਂ ਨੂੰ ਨਾਲ ਦੀ ਨਾਲ ਅੰਕਿਤ ਕਰ ਰਹੀ ਹੈ, ਜਿਹਦਾ ਲੇਖਾ ਤੈਨੂੰ ਪਰਲੋਕ ਵਿੱਚ ਦੇਣਾ ਪੈਣਾ। ਲੇਖਾ ਦਿੱਤੇ ਬਿਨਾਂ ਨੂੰ ਛੁਟਕਾਰਾ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬੜੇ ਬੜੇ ਧਿਆਨ ਭੈੜੇ ਵਿਕਾਰ ਲੁਕ ਲੁਕ ਕੇ ਭੋਗਦਾ ਮਨੁੱਖ, ਜਾਣਦਾ ਵੀ ਮੈਨੂੰ ਵੇਖਣ ਵਾਲਾ ਨਹੀਂ। ਪਰ ਮਹਾਰਾਜ ਕਹਿੰਦੇ ਆ ਮਨੁੱਖ ਉਹ ਨੇੜੇ ਤੋਂ ਵੀ ਨੇੜੇ ਆ। ਨੇੜੇ ਕੌਣ ਆ? ਹੱਥਾਂ ਪੈਰਾਂ ਤੋਂ ਨੇੜੇ ਸਾਡਾ ਮਨ ਹੈ। ਜੇ ਮਨ ਕਹਿਣਾ ਤਾਂ ਮਨੁੱਖ ਉੱਠ ਕੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ। ਜੇ ਮਨ ਨਹੀਂ ਕਰਦਾ ਤਾਂ ਮਨੁੱਖ ਉੱਠ ਕੇ ਕੋਲ ਪਿਆ ਪਾਣੀ ਦਾ ਗਲਾਸ ਨਹੀਂ ਪੀਂਦਾ। ਇਹ ਮਨ ਹੱਥਾਂ ਪੈਰਾਂ ਤੋਂ ਵੀ ਨੇੜੇ ਆ, ਪਰ ਮਨ ਦਾ ਪ੍ਰੇਰਕ ਕੌਣ ਹੈ? ਮਨ ਤੋਂ ਵੀ ਨੇੜੇ ਕੌਣ ਹੈ? ਉਹ ਹਿਰਦੇ ਚ ਵਸਿਆ ਹੋਇਆ ਪ੍ਰਭੂ ਜੀ ਦੇ ਅੰਸ ਨਾਲ ਅਸੀਂ ਚੱਲ ਰਹੇ ਹਾਂ। ਇਸ ਲਈ ਵਾਹਿਗੁਰੂ ਤਾਂ ਤੇਰੇ ਮਨ ਤੋਂ ਵੀ ਅੰਦਰ ਬੈਠਾ, ਹਿਰਦੇ ਚ ਵਸਿਆ
ਹੋਇਆ। ਨਾਨਕ ਦਇਆ ਧਾਰ,
ਬੇਨਤੀਆਂ ਕਰ, ਬੇਨਤੀਆਂ ਦੀ ਜਾਚ ਦੱਸਦੇ ਆ ਹੇ ਵਾਹਿਗੁਰੂ ਜੀ ਦਇਆ ਕਰੋ ਮਿਹਰ ਕਰੋ
ਸਾਡੇ ਪਵ ਜਲ ਫੇਰਿਆ
ਸੰਸਾਰ ਸੁਰਿੰਦਰ ਸੰਸਿਆ ਦੇ ਘਰ ਸੰਸਾਰ ਵਿੱਚੋਂ ਮੈਨੂੰ 84 ਲੱਖ ਦੀਨਾਂ ਦੇ ਚੱਕਰਾਂ ਚੋਂ ਧਰਮਾਂ ਚੋਂ ਕੱਢ ਲਵੋ
ਸਲੋਕ
ਦੂਸਰੇ ਸਲੋਕ ਚ ਮਹਾਰਾਜ ਬਖਸ਼ਿਸ਼ ਕਰਦੇ ਹਨ
ਨਾ ਪਵੇ ਅਸੰਖ ਗੁਣ
ਪਹਿਲੇ ਚ ਮਹਾਰਾਜ ਨੇ ਸਾਡੇ ਔਗੁਣ ਕਹੇ ਹੁਣ ਦੱਸਦੇ ਆ ਵਾਹਿਗੁਰੂ ਦੇ ਜਿਹੜੇ ਗੁਣ ਨੇ ਉਹਨਾਂ ਦੀ ਵੀ ਕੋਈ ਗਿਣਤੀ ਨੀ ਜੇ ਸਾਡੇ ਔਗੁਣਾਂ ਦੀ ਗਿਣਤੀ ਨੀ ਤਾਂ ਉਹਦੇ ਗੁਣਾਂ ਦੀ ਵੀ ਗਿਣਤੀ ਨੀ ਮਿਰਤ ਮਿਰਤ ਦਾ ਅਰਥ ਗਿਣਤੀ ਤੋਂ ਰਹਿਤ ਮਿਰਤ ਨਾ ਪਵੇ ਅਸੰਖ ਗੁਣ ਉਹਦੇ ਗੁਣ ਜਿਹੜੇ ਹਨ ਅਣਗਿਣਤ ਹਨ
ਪ੍ਰਭ ਕਾ ਨਾਮ
ਉਹ ਜਿੱਡਾ ਆਪ ਹੈ ਉੱਡਾ ਹੀ ਉਹਦਾ ਨਾਮ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਉੱਚੇ ਉੱਤਰ ਉੱਚਾ ਨਾਉ ਜੇ ਵੜੇ ਆਦ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਡਾ ਆਪ ਹੈ ਉੱਡੀ ਉਹਦੇ ਦਾਤਾ ਨੇ ਉੱਡਾ ਹੀ ਉਹਦਾ ਨਾਮ ਹੈ ਇਹ ਨੀ ਵੀ ਉਹ ਆਪ ਵੱਡਾ ਉਹਦਾ ਨਾਮ ਛੋਟਾ ਨਹੀਂ ਜਿੱਦਾਂ ਉਹ ਆਪ ਹੈ ਵਾਹਿਗੁਰੂ ਉੱਡੇ ਉਹਦਾ ਨਾਮ ਹੈ ਉਨਾ ਹੀ ਨਾਮ ਦੇ ਵਿੱਚ ਗੁਣ ਨੇ ਜਿਉਂ ਜਿਉਂ ਕੋਈ ਉਹਦੇ ਨਾਮ ਨੂੰ ਜਪਦਾ ਹੈ ਤਿਉਂ ਤਿਉਂ ਵਾਹਿਗੁਰੂ ਵਾਲੇ ਗੁਣ ਗੁਰਮੁਖ ਦੇ ਵਿੱਚ 84 ਪੈ ਜਾਂਦੇ ਆ ਸਤਿਗੁਰੂ ਜੀ ਫਰਮਾਉਂਦੇ ਆ ਉੱਚਾ ਪ੍ਰਭ ਕਾ ਨਾਮ ਉਹਦਾ ਨਾਮ ਵੀ ਉਨਾ ਹੀ ਉੱਚਾ ਮੁਕਤ ਕਰਨ ਵਾਲਾ
ਨਾਨਕ ਕੀ ਬੇਨਤੀ ਆ
ਵਾਹਿਗੁਰੂ ਜੀ ਮੇਰੀ ਬੇਨਤੀ ਹੈ ਤੁਹਾਡੀ ਚਰਨ ਸ਼ਰਨ ਦੇ ਵਿੱਚ ਅਰਜੋਈ ਅਰਦਾਸ ਹੈ
ਮਿਲੈ ਨਿਥਾਵੇ ਥਾਉ
ਮੈਨੂੰ ਔਗੁਣਾਂ ਨਾਲ ਭਰੇ ਨੂੰ ਕਿਤੇ ਢੇਰ ਨਹੀਂ ਮਿਲਦੇ ਕਿਤੇ ਮਹਾਰਾਜ ਮੈਨੂੰ ਕੋਈ ਸ਼ਰਨ ਚ ਰੱਖਣ ਨੂੰ ਸਮਰੱਥ ਨਹੀਂ ਹੈ ਕੇਵਲ ਤੁਸੀਂ ਸਮਰੱਥ ਹੋ ਮਥਾਵਿਆਂ ਦੇ ਥਾਂ ਮਹਾਰਾਜ ਤੁਸੀਂ ਮੈਨੂੰ ਬਖਸ਼ ਲਓ ਮੇਰੇ ਕੇਵਲ ਤੁਸੀਂ ਥਾਂ ਹੋ ਅਵਰਨ ਸੂਝਿਆ ਦੂਜੇ ਥਾਂ ਹਰ ਹਾਰ ਪਰੇ ਤੋ ਦੁਆਰੇ ਮਹਾਰਾਜ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦੀ ਹਾਰ ਕੇ ਹੰਭ ਕੇ ਤੁਹਾਡੀ ਸ਼ਰਨ ਵਿੱਚ ਆਉਣਾ ਕਿਰਪਾ ਕਰੋ ਲੇਖਾ ਸ਼ੋਰ ਅਨੇਖਾ ਛੋਟਾ ਹੈ ਹਮ ਨਿਰਗੁਣ ਲਿਹੋ ਉਦਾਰੀ ਇਸ ਲਈ ਮਹਾਰਾਜ ਤੁਮਰੀ ਸ਼ਰਨ ਤੁਮਾਰੇ ਆਸਾ ਮਹਾਰਾਜ ਸਤਿਗੁਰੇ ਆਇਓ ਸ਼ਰਨ ਤਿਉਹਾਰੀ ਮਿਲਾ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰੂ ਮੈਂ ਆਉਂ ਮਖਾਵੇ ਨੂੰ ਤੁਹਾਡੇ ਸ਼ਰਨ ਵਿੱਚ ਥਾਂ ਮਿਲੇਗੀ
ਸ਼ੰਤ
ਅੱਗੇ ਸ਼ੰਤ ਵਿੱਚ ਦੂਸਰੇ ਚ ਸਤਿਗੁਰੂ ਫਰਮਾਉਂਦੇ ਹਨ
ਸਰੀ ਨਾਹੀ ਥਾਓ ਕਾ ਪਹਿ ਜਾਈਏ
ਦੂਸਰੇ ਸਲੋਕ ਦੀ ਵਿਆਖਿਆ ਰੂਪ ਚ ਪੌੜੀ ਰੂਪ ਸ਼ੰਤ ਕਹਿੰਦੇ ਆ ਮਹਾਰਾਜ ਹੋਰ ਦੂਜੇ ਜਗਤ ਵਿੱਚ ਕੋਈ ਥਾਂ ਨਹੀਂ ਹੁਣ ਕਿੱਥੇ ਜਾਈਏ ਅਸੀਂ ਕੋਈ ਐਸਾ ਸਮਰੱਥ ਨਹੀਂ ਦਿੰਦਾ ਸਾਡੇ ਵਰਗੇ ਪਾਪੀਆਂ ਨੂੰ ਕੋਈ ਮਦਦ ਕਰ ਦੇਵੇ ਸਾਡੇ ਵਰਗੇ ਵਿਕਾਰੀਆਂ ਨੂੰ ਕੋਈ ਵਿਕਾਰਾਂ ਤੋਂ ਸ਼ਾਂਤ ਕਰ ਦੇਵੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਣ ਵਾਲੇ ਵੱਡੇ ਵੱਡੇ ਸੰਤ ਕਹਾਉਣ ਵਾਲੇ ਆਪ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਬਲਾਤਕਾਰਾਂ ਦੇ ਦੋਸ਼ਾਂ ਵਿੱਚ ਫਸੇ ਹੋਏ ਨੇ ਵੱਡੇ ਵੱਡੇ ਗੁਰੂ ਕਹਾਉਣ ਵਾਲੇ ਨੇ ਜਿਹੜੇ ਉਹ ਆਪ ਦੋਸ਼ਾਂ ਦੇ ਵਿੱਚ ਫਸੇ ਹੋਏ ਹਨ ਜੇਲ੍ਹਾਂ ਅੰਦਰ ਉਤਾਰੇ ਹੋਏ ਹਨ ਮਹਾਰਾਜ ਕੇਵਲ ਤੁਸੀਂ ਹੋ ਹੋਰ ਕੋਈ ਥਾਂ ਤੁਹਾਡੇ ਚਰਨਾਂ ਦੀ ਸ਼ਰਨ ਤੋਂ ਬਿਨਾਂ ਨਹੀਂ ਪ੍ਰਤੀਤ ਹੁੰਦੇ
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ
ਮਹਾਰਾਜ ਮੁਕਤਾ ਦੱਸਦੇ ਆ ਜੁਗਤੀ ਦੱਸਦੇ ਆ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ ਉਹ ਪ੍ਰਭੂ ਨੂੰ ਧਿਆ ਅੱਠੇ ਪੈਰ ਹੱਥ ਜੋੜ ਕੇ ਸੁਣਿਆ ਗੁਰਮੁਖਾਂ ਤੋਂ ਕਹਿੰਦੇ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਦੀ ਮਸਤੀਆਂ ਵਾਲੇ ਮਹਾਂਪੁਰਖ ਜਦੋਂ ਭਜਨ ਕਰਦੇ ਹੱਥ ਜੋੜ ਕੇ ਭਜਨ ਕਰਦੇ ਕਿਉਂਕਿ ਬਾਣੀ ਕਹਿੰਦੀ ਹੈ ਨਾ ਕਰ ਅੰਜਲੀ ਪੁੰਨ ਵੱਡਾ ਹੈ ਇਹ ਵੱਡਾ ਪੁੰਨ ਹੈ ਜਦੋਂ ਆਪਾਂ ਹੱਥ ਜੋੜਦੇ ਹਾਂ ਨਾ ਮਨ ਚ ਉਹ ਪ੍ਰਤੀਤ ਹੁੰਦਾ ਵੀ ਵਾਹਿਗੁਰੂ ਦੀ ਸ਼ਰਨ ਚ ਆਪਾਂ ਹੱਥ ਜੋੜ ਰਹੇ ਹਾਂ ਜਦੋਂ ਕੋਈ ਭਜਨੀਕ ਭਜਨ ਕਰਦੇ ਹਾਂ ਹੱਥ ਜੋੜ ਕੇ ਬੈਠ ਜਾਏ ਤਾਂ ਹਜ਼ੂਰੀ ਦਾ ਭਜਨ ਗੁਰਸੰਗਤ ਜੀ ਕਰਨਾ ਸੌਖਾ ਹੋ ਜਾਂਦਾ ਕਿਉਂਕਿ ਹਜ਼ੂਰੀ ਦਾ ਭਜਨ ਐਸਾ ਵੀ ਸ਼ਿਨਾ ਚ ਹੀ ਬਖਸ਼ਿਸ਼ ਹੋ ਜਾਂਦੀ ਹੈ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਸ਼ਰਨ ਚ ਪੈਣਾ ਭਾਈ ਤਾਂ ਅੱਠੇ ਪੈਰ ਹੱਥ ਜੋੜ ਕੇ ਮਨ ਤੇ ਬੱਧਰ ਉੱਤੇ ਹੱਥ ਜੋੜ ਕੇ ਉਹ ਵਾਹਿਗੁਰੂ ਦੇ ਸਿਮਰਨ ਨੂੰ ਸਿਮਰਨ ਕਰ ਧਿਆਉਣਾ ਕਰ
ਆਏ ਸੋ ਪ੍ਰਭ ਸਦਾ ਆਪਣਾ
ਹਾਂ ਮਹਾਰਾਜ ਕਹਿੰਦੇ ਸੇਵਕ ਪੁੱਛਦਾ ਫਿਰ ਕਿੰਨਾ ਕੁ ਚਿਰ ਜਪਾਂਗੇ ਅਕਸਰ ਜੇ ਕੋਈ ਕਹੇ ਨਾ ਸਿਮਰਨ ਕਰ ਤਾਂ ਸਵਾਲ ਹੁੰਦਾ ਕਿੰਨਾ ਕੁ ਟਾਈਮ ਜਪੀਏ ਜੀ ਕਿੰਨੀ ਕੁ ਗਿਣਤੀ ਦੇ ਵਿੱਚ ਜਪੀਏ ਮਹਾਰਾਜ ਕਹਿੰਦੇ ਭਾਈ ਉਹ ਨਾ ਗਿਣਤੀ ਚ ਨਾ ਮਿਣਤੀ ਚ ਨਾ ਟਾਈਮ ਚ ਅੱਠੇ ਪੈਰ ਜਾਪ ਉਹਨੂੰ ਜਦੋਂ ਉਹਨੂੰ ਅੱਠੇ ਪੈਰ ਜਪੇਗਾ ਸਦਾ ਲਈ ਜਪੇਗਾ
ਚਿੰਗਿਆ ਪਾਈਏ
ਦੂਜਾ ਗੁਰਿਆਸੂ ਦਾ ਸਵਾਰ ਹੁੰਦਾ ਜੇ ਮਿਲੇਗਾ ਕਿ ਉਹਦਾ ਨਾਮ ਜਪ ਕੇ ਮਹਾਰਾਜ ਕਹਿੰਦੇ ਮਨ ਮਾਨ ਸ਼ੁੱਧ ਫਲ ਮਿਲਣਗੇ ਜੋ ਵੀ ਮਨ ਨੂੰ ਚਿੰਗਿਆ ਚਿੰਗਿਆ ਦਾ ਅਰਥ ਚਿਤਵਣੀਆਂ ਨੇ ਤੇਰੇ ਮਨ ਦੀਆਂ ਜੋ ਵੀ ਇੱਛਾਵਾਂ ਨੇ ਉਹ ਨਾਮ ਦੇ ਜਪਣ ਨਾਲ ਸਾਰੀਆਂ ਪੂਰੀਆਂ ਹੋ
ਜਾਣੀਆਂ ਮੋਹ ਵਿਕਾਰ ਦੂਜਾ
ਨਾਮ ਜਪਣ ਲਈ ਜੁਗਤੀ ਦੱਸਦੇ ਆ ਮਹਾਰਾਜ ਕਹਿੰਦੇ ਪਹਿਲਾਂ ਤਜ ਮਾਨ ਹੰਕਾਰ ਛੱਡ ਪਹਿਲਾਂ ਇਹ ਨਾ ਵੀ ਹੰਕਾਰੀ ਵੀ ਹੋਣੇ ਤੇ ਨਾਮ ਜਪੀ ਜਾਣੇ ਨਿਮਰਤਾ ਜਾ ਕੇ ਨਾਮ ਜਪਣਾ ਆਪਾ ਭਾਵ ਤਿਆਗ ਕੇ ਜਪਣਾ ਮੈਂ ਨਾਹੀਂ ਕਸ ਹਾਂ ਨਾਹੀਂ ਕਸ ਆਏ ਨਾ ਮੇਰਾ ਉੱਥੇ ਅਰਦਾਸਾਂ ਕਰਨੀਆਂ ਕਬੀਰ ਨਾ ਹੁਣ ਕੀਆ ਨਾ ਕਰੀਂਗੇ ਨਾ ਕਰ ਸਕਾ ਸਰੀਰ ਕਿਆ ਜਾਣੂ ਕਿਸ ਹਰ ਕੀਆ ਭਇਓ ਕਬੀਰ ਕਬੀਰ ਮਹਾਰਾਜ ਮੈਨੂੰ ਤਾਂ ਜਪਣ ਦੀ ਵਿਧੀ ਨਹੀਂ ਪਤਾ ਮੈਨੂੰ ਜਪਣਾ ਹੀ ਨਹੀਂ ਆਉਂਦਾ ਪਰ ਤੁਸੀਂ ਕਿਰਪਾ ਕਰੋ ਜਿਵੇਂ ਇੱਕ ਮਾਂ ਆਪਣੇ ਬੱਚੇ ਦੇ ਤੋਤਲੇ ਬੋਲ ਸੁਣ ਕੇ ਤੇ ਖੁਸ਼ ਹੁੰਦੀ ਹੈ ਪ੍ਰਸੰਨ ਹੁੰਦੀ ਹੈ ਉਹਨੂੰ ਆਪਣੇ ਗਲੇ ਨਾਲ ਲਾਉਂਦੀ ਹੈ ਵਾਰ ਵਾਰ ਉਹਦਾ ਮੁੱਖ ਪੂੰਝਦੀ ਹੈ ਭਾਵੇਂ ਉਹ ਕਿੰਨਾ ਹੀ ਗੰਦਾ ਹੋਵੇ ਬੱਚਾ ਭਾਵੇਂ ਨੱਕ ਵਗਦਾ ਹੋਵੇ ਭਾਵੇਂ ਮਰ ਹੋਵੇ ਭਾਵੇਂ ਪਿਸ਼ਾਬ ਉਹਨੇ ਵਿੱਚ ਕੀਤਾ ਹੋਵੇ ਪਰ ਮਾਂ ਉਹਨੂੰ ਗੋਦ ਵਿੱਚ ਚੁੱਕ ਕੇ ਜਦੋਂ ਉਹ ਤੋਤਲੇ ਬੋਲ ਬੋਲਦਾ ਹੈ ਤਾਂ ਮਾਂ ਉਹਨੂੰ ਗਲਵੱਕੜੀ 'ਚ ਲੈ ਲੈਂਦੀ ਹੈ ਹੇ ਗੁਰੂ ਮਾਂ ਗੁਰਦੇਵ ਮਾਤਾ ਹੇ ਸਤਿਗੁਰੂ ਤੁਸੀਂ ਵੀ ਸਾਡੇ ਔਗਣਾਂ ਨਾਲ ਲਿਬੜੇ ਜੀਵਨ ਨੂੰ ਦੇਖ ਕੇ ਸਾਨੂੰ ਤਿਰਸਕਾਰ ਨਹੀਂ ਕਰਦੇ ਸਾਡੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਦੀ ਸੁਰਤੀ ਬਿਰਤੀ ਨਾ ਆਉਣ ਕਰਕੇ ਵੀ ਤੋਤਲੇ ਬੋਲਾਂ ਰੂਪੀ ਜਪੇ ਹੋਏ ਨਾਮ ਨੂੰ ਮਹਾਰਾਜ ਸੁਣ ਕੇ ਪ੍ਰਸੰਨ ਹੁੰਦੇ ਨੇ ਤੁਸੀਂ ਸਾਨੂੰ ਸਰੂਪ ਰੂਪੀ ਗਲੇ ਨਾਲ ਲਾ ਲੈਂਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨ ਹੰਕਾਰ ਛੱਡ ਕੇ ਮੋਹ ਛੱਡ ਕੇ ਵਿਸ਼ੇ ਵਿਕਾਰਾਂ ਤੋਂ ਰਹਿ ਦੇ ਕੇ ਕਿਉਂ ਨਾਮ ਜਾਪ
ਇੱਕ ਸੋਲੀ ਬੁਲਾਈਏ
ਹੁਣ ਦੂਜਾ ਦੁਖਦਾ ਵੀ ਛੱਡ ਦੇ ਇਹ ਨਾ ਹੋਵੇ ਕੋਈ ਕਹਿ ਦੇ ਤੈਨੂੰ ਆ ਕੇ ਨਾਮ ਜਪਦੇ ਨੂੰ ਵੀ ਤੂੰ ਇਉਂ ਕਰ ਸ਼ਨੀਵਾਰ ਨੂੰ ਜਾ ਕੇ ਤੇਲ ਪਾਇਆ ਕੋਈ ਕਹਿ ਦੇ ਫਲਾਨੀ ਮੜੀ ਤੇ ਮੱਥਾ ਟੇਕਿਆ ਕੋਈ ਤੈਨੂੰ ਕਹਿ ਦੇ ਵੀ ਫਲਾਨਾ ਦੇਵਤਾ ਬੜੀ ਛੇਤੀ ਭੋਲਾ ਦਾ ਪ੍ਰਸੰਨ ਹੋ ਜਾਂਦਾ ਇਹਨੂੰ ਧਿਆਨ ਲਾ ਤੇਰਾ ਮਨ ਕਰੇ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਾਂ ਕਿ ਉਹਨਾਂ ਨੂੰ ਜਪਾਂ ਦੁਖਦਾ 'ਚ ਨਹੀਂ ਪੈਣਾ ਦੂਜਾ ਭਾਗ ਛੱਡ ਕੇ ਦੁਖਦਾ ਛੱਡ ਕੇ ਜੋ ਸਤਿਗੁਰੂ ਨੇ ਗੁਰਮੰਤਰ ਦਿੱਤਾ ਮੂਲ ਮੰਤਰ ਦਿੱਤਾ ਮਾਇਆ ਮੰਤਰ ਜਪਜੀ ਸਾਹਿਬ ਦਿੱਤਾ ਨਿਤਨੇਮ ਦਿੱਤਾ ਉਹਦਾ ਅਭਿਆਸ ਕਰ ਸਹਿਜ ਪਾਠ ਕਰ ਅੱਜ ਮੈਂ ਸੰਗਤ ਦੀ ਸ਼ਰਨ 'ਚ ਬੇਨਤੀ ਕਰਨੀ ਚਾਹੁੰਦਾ ਜਿੱਥੇ ਜਿੱਥੇ ਵੀ ਆਵਾਜ਼ ਜਾਂਦੀ ਹੈ ਅੱਜ ਜਿੱਥੇ ਮਹਾਂਮਾਰੀ ਦੇ ਸਮੇਂ ਅਸੀਂ ਘਰਾਂ ਦੇ ਵਿੱਚ ਬੈਠੇ ਹਾਂ ਜਿੱਥੇ ਸਾਰੇ ਗੁਰਸਿੱਖ ਜਿਹੜੇ ਬਾਣੀ ਪੜ੍ਹਨ ਜਾਣਦੇ ਆ ਆਪ ਸਹਿਜ ਪਾਠ ਕਰਦੇ ਆ ਪਰ ਬਹੁਤ ਲੋਕ ਐਸੇ ਨੇ ਜਿਹੜੇ ਬਾਣੀ ਨਹੀਂ ਪੜ੍ਹਨ ਜਾਣਦੇ ਸ਼ੁੱਧ ਨਹੀਂ ਬਾਣੀ ਪੜ੍ਹ ਸਕਦੇ ਉਹਨਾਂ ਨੂੰ ਚਾਹੀਦਾ ਆਪਣੇ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਨੂੰ ਬੇਨਤੀ ਕਰਕੇ ਸਹਿਜ ਪਾਠ ਪ੍ਰਾਰੰਭ ਕਰਾਓ ਆਪਣਾ ਪਰਿਵਾਰ ਕੋਲ ਬੈਠ ਕੇ ਸੁਣੋ ਉਹਦੇ 'ਚ ਦੋ ਫਾਇਦੇ ਹੋਣਗੇ ਇੱਕ ਤਾਂ ਸਤਿਗੁਰੂ ਦੇ ਚਰਨ ਭਾਵੇਂ ਸਤਿਗੁਰੂ ਦੇ ਸਰੂਪ ਤੋਂ ਕਰੋ ਭਾਵੇਂ ਭਾਗਾਂ ਦਾ ਕਰੋ ਪਾਠ ਗ੍ਰੰਥੀ ਸਿੰਘ ਨੂੰ ਪਾਠੀ ਸਿੰਘ ਨੂੰ ਬੇਨਤੀ ਕਰੋ ਵੀ ਸਾਨੂੰ ਪਾਠ ਸੁਣਾਓ ਸਾਰਾ ਪਾਠ ਸੁਣ ਕੇ ਸਾਰਾ ਪਾਠ ਸੰਪੂਰਨ ਕਰੋ ਜਿੰਨਾ ਚਿਰ ਬਹਿ ਕੇ ਤੁਸੀਂ ਸੁਣ ਸਕਦੇ ਹੋ ਉਨਾ ਚਿਰ ਪਾਠੀ ਸਿੰਘ ਨੂੰ ਬੇਨਤੀ ਕਰੋ ਪਾਠ ਕਰ ਲਵੇ ਫਿਰ ਉਹ ਆਰਾਮ ਕਰ ਲਵੇ ਪਾਠੀ ਸਿੰਘ ਵੀ ਆਰਾਮ ਕਰ ਲਵੇ ਤੁਸੀਂ ਵੀ ਆਰਾਮ ਕਰ ਲਵੋ ਫਿਰ ਪਾਠ ਕਰ ਲਵੋ ਜਿਸ ਤਰ੍ਹਾਂ ਰੌਲ ਹੁੰਦੀ ਹੈ ਦੋ ਵਾਰ ਦਿਨ ਦੇ ਵਿੱਚ ਕਰ ਲਓ ਤਿੰਨ ਵਾਰ ਕਰ ਲਓ ਇਹਦੇ ਵਿੱਚ ਇੱਕ ਤਾਂ ਧਾਰਮਿਕ ਲਾਭ ਹੋਵੇਗਾ ਬਾਣੀ ਪੜ੍ਹਨ ਦਾ ਬਾਣੀ ਸਰਵਣ ਕਰਨ ਦਾ ਦੂਸਰਾ ਅੱਜ ਜਿਹੜੇ ਪਾਠੀ ਸਿੰਘ ਗ੍ਰੰਥੀ ਸਿੰਘ ਘਰਾਂ ਦੇ ਵਿੱਚ ਬੈਠੇ ਹੈ ਜਿਹਨਾਂ ਨੂੰ ਨਾ ਕਿਤੇ ਖੰਡ ਪਾਠ ਸਾਹਿਬ ਨਾ ਸਹਿਜ ਪਾਠ ਮਿਲ ਰਹੇ ਹੈ ਉਹਨਾਂ ਨੂੰ ਵੀ ਲਾਭ ਹੋਵੇਗਾ ਉਹਨਾਂ ਦੀ ਵੀ ਆਰਥਿਕ ਮਦਦ ਹੋ ਜਾਵੇਗੀ ਦੋਵੇਂ ਲਾਭ ਨੇ ਸਮੁੱਚੀ ਸੰਗਤ ਦੇ ਚਰਨਾਂ 'ਚ ਬੇਨਤੀ ਜਿੱਥੇ ਵੀ ਦੇਸ਼ ਵਿਦੇਸ਼ ਦੇ ਵਿੱਚ ਤੁਸੀਂ ਆਪ ਸਹਿਜ ਪਾਠ ਕਰੋ ਜਿਹੜੇ ਨਹੀਂ ਕਰਨ ਜਾਣਗੇ ਉਹ ਪਾਠੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਤੇ ਸਹਿਜ ਪਾਠ ਕਰਵਾਓ ਵੱਧ ਤੋਂ ਵੱਧ ਕਰਵਾਓ ਨਾਲੇ ਤੁਹਾਡਾ ਭਲਾ ਨਾਲੇ ਪਾਠੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਭਲਾ ਹੋਵੇਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਫਰਮਾਉਂਦੇ ਨੇ ਇਉਂ ਭਾਈ ਸੋ ਪ੍ਰਭ ਧਿਆਈ ਹੈ ਉਹ ਪ੍ਰਭ ਨੂੰ ਧਿਆਉਣਾ ਕਰ
ਸੋ ਲਿਵ ਲਾਈ ਹੈ
ਮਾਨ ਮੋਹ ਵਿਕਾਰ ਛੱਡ ਕੇ ਦੁਗਧਾ ਛੱਡ ਕੇ ਇੱਕ ਵਾਹਿਗੁਰੂ ਨਾਲ ਲਿਵ
ਲਾਓ। ਮਨ ਤਨ ਪ੍ਰਭੂ ਆਗੈ,
ਹਾਂ ਨਾਮ ਜਪਦਿਆਂ ਕਈ ਵਾਰ ਹਉਮੈ ਆ ਜਾਂਦੀ ਹੈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹਉਮੈ ਆ ਜਾਂਦੀ ਹੈ ਨਾ ਵੀ ਮੈਂ ਬਹੁਤ ਸੇਵਾ ਕਰਦਾ। ਅਕਸਰ ਵੇਖਿਆ ਕਈ ਕਹਿੰਦਾ ਮੈਨੂੰ ਇੰਨੇ ਸਾਲ ਹੋ ਗਏ ਜੀ ਲਗਾਤਾਰ ਸੇਵਾ ਕਰਦਿਆਂ, ਇੰਨੇ ਸਾਲ ਹੋ ਗਏ ਮੈਨੂੰ ਅਭਿਆਸ ਕਰਦਿਆਂ, ਇੰਨੇ ਸਾਲ ਹੋ ਗਏ ਲਗਾਤਾਰ ਗੁਰੂ ਘਰ ਆਉਂਦਿਆਂ, ਕੀਤੇ ਹੋਏ ਸਾਧਨਾ ਦਾ ਮਾਣ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਜ ਮਾਣ ਛੱਡਣਾ ਹੈ, ਹੋਮਾ ਛੱਡਣੀ ਹੈ, ਮੈਂ ਤਾਂ ਕੁੱਝ ਨਹੀਂ ਕਰਨ ਜੋਗਾ। ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ, ਬਾਬਾ ਜੀ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਵੀ ਤੁਸੀਂ ਸਾਹਿਬਜ਼ਾਦੇ ਨੂੰ ਵਿੱਦਿਆ ਪੜ੍ਹਾਓ, ਤਾਂ ਗੁਰੂ ਘਰ ਦੇ ਸਿੱਖ ਜਿਨ੍ਹਾਂ ਨੂੰ ਸਤਿਗੁਰਾਂ ਨੂੰ ਤਿਲਕ ਦੇਣ ਦਾ ਮਾਣ ਪ੍ਰਾਪਤ ਸੀ, ਪੰਜ ਗੁਰੂ ਸਾਹਿਬ ਨੂੰ ਤਿਲਕ ਦਿੱਤਾ ਗੁਰਤਾ ਗੱਤੀ ਦਾ, ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਸੀ ਤੂੰ ਸਿੱਖੀ ਦੇ ਹੱਦਾਂ ਹੈ, ਸਿੱਖੀ ਤਾਂ ਇੱਥੇ ਗਾਹ ਨਹੀਂ, ਜਿਨ੍ਹਾਂ ਨੂੰ ਕਿਤੇ ਪਾਲਕੀ 'ਚ ਬੈਠ ਕੇ ਆਉਂਦਿਆਂ ਨੂੰ ਛੇਵੇਂ ਪਾਤਸ਼ਾਹ ਨੇ ਆਪ ਪਾਲਕੀ ਨੂੰ ਮੋਢਾ ਲਾਇਆ ਸੀ, ਉਹ ਤੁਹਾਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਹੱਥ ਜੋੜ ਕੇ, ਮਹਾਰਾਜ ਮੈਨੂੰ ਕਿਹੜੀ ਵਿੱਦਿਆ ਆਉਂਦੀ ਹੈ, ਮੈਂ ਤਾਂ ਤੁਹਾਡੇ ਘਰ ਦਾ ਘਾਹ ਹੀ ਸਿੱਖਾਂ, ਘਾਹ ਖੋਤਣ ਵਾਲਾ ਮਹਾਰਾਜ ਮੱਝਾਂ ਸਾਂਭਣ ਵਾਲਾ ਸਿੱਖਾਂ, ਮੈਨੂੰ ਕਿਹੜੀ ਵਿੱਦਿਆ ਆਉਂਦੀ ਹੈ। ਇੰਨੀ ਨਿਮਰਤਾ ਚਾਹੀਦੀ ਹੈ ਸਿੱਖ ਦੇ ਵਿੱਚ, ਸਾਰੇ ਸਾਧਨਾਂ ਸੰਪੰਨ ਹੋ ਗਏ, ਸੇਵਾ ਸਿਮਰਨ ਵਾਲਾ ਹੋ ਗਏ, ਫਿਰ ਵੀ ਨਿਮਰਤਾ ਹੋਣੀ ਚਾਹੀਦੀ ਹੈ, ਤਾਂ ਕਿ ਮਾਣ ਮੋਹ ਵਿਕਾਰ ਦੂਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਰਪ ਮਨ ਤਨ ਪ੍ਰਭੂ ਆਗੈ, ਆਪਣਾ ਮਨ ਵੀ ਤਨ ਵੀ ਸਭ ਕੁਝ ਪ੍ਰਭੂ ਅੱਗੇ ਅਰਪਣਾ ਕਰੇ,
ਆਪ ਸਗਲ ਮਿਟਾਈਐ,
ਆਪਾ ਭਾਵ ਮੇਟ ਲਵੇ। ਜਿੰਨਾ ਚਿਰ ਆਪਾ ਭਾਵ ਹੈ ਨਾ, ਜਦ ਹਮ ਹੋਤੇ, ਜਿੰਨਾ ਚਿਰ ਮੈਂ ਹਾਂ ਤਦ ਤੋਂ ਨਾ ਹੀ, ਓਨਾ ਚਿਰ ਪ੍ਰਭੂ ਦੀ ਪ੍ਰਾਪਤੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਤੂੰ ਵੀ ਮੈਂ ਨਾ ਹੀ, ਜਦੋਂ ਆਪਾ ਭਾਵ ਮਿਟ ਗਿਆ ਉਦੋਂ ਫਿਰ ਜਤ ਦੇਖਾਂ ਤਤ ਤੂੰ, ਤੂੰ ਤੂੰ ਕਰਤਾ ਤੂੰ ਹੋਇਆ, ਮੁਝ ਮੈਂ ਰਹਾ ਨਾ ਹੂੰ। ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਾਨੂੰ ਤਾਂ ਆਪਣੇ ਮਾਂ ਪਿਓ ਦੇ ਵਿੱਚ ਰੱਬ ਨਹੀਂ ਦਿਖਦਾ, ਦੂਜਿਆਂ 'ਚ ਰੱਬ ਕਿੱਥੇ ਦਿਸਣਾ, ਜਿਹਨੇ ਪੈਦਾ ਕੀਤਾ ਉਹਦੇ ਵਿੱਚ ਰੱਬ ਨਹੀਂ ਦਿਸਦਾ। ਜੇ ਸਾਨੂੰ ਆਪਣੇ ਮਾਪਿਆਂ 'ਚ ਰੱਬ ਨਹੀਂ ਦਿਖਦਾ, ਆਪਣਿਆਂ 'ਚ ਰੱਬ ਨਹੀਂ ਦਿਖਦਾ, ਬਗਾਨਿਆਂ 'ਚ ਕਿੱਥੇ ਭਾਲਦੇ ਫਿਰਦੇ ਹਾਂ। ਅੱਜ ਸਿੱਖਾਂ ਨੂੰ ਲੋੜ ਹੈ ਇਹ ਸਮਝਣ ਦੀ, ਜਿਹੜੀ ਚੰਗਿਆਈ ਆ ਸਿਆਣਿਆਂ ਦਾ ਕਥਨ ਆ, ਪਹਿਲਾਂ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਆ। ਕੋਈ ਵੀ ਚੰਗਿਆਈ ਆਪਣੇ ਘਰ ਤੋਂ ਆਰੰਭ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਰਹੋ ਵਿਚਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਆਪ ਸਗਲ ਮਿਟਾਈਏ, ਆਪਾ ਭਾਵ ਤਿਆਗਣਾ ਹੈ।
ਬਲਵੰਤ ਨਾਨਕ ਧਾਰ ਕਿਰਪਾ,
ਬੇਨਤੀਆਂ ਕਰਨ ਦੀ ਜਾਚ ਦੱਸਦੇ ਹੋ, ਵਾਹਿਗੁਰੂ ਕਿਰਪਾ ਧਾਰੋ,
ਸਾਚ ਨਾਮ ਸਮਾਈਏ,
ਕਿਰਪਾ ਕਰੋ ਮੇਰੀ ਸੱਚੇ ਨਾਮ 'ਚ ਸਮਾਈ ਹੋਵੇ।
ਸਲੋਕ
ਤੀਜਾ ਸਲੋਕ ਬਖਸ਼ਦੇ ਹਨ,
ਮਨ ਤਾ ਕੋ ਪਿਆਈਏ,
ਭਗਤ ਰੂਪ 'ਚ ਮਨ ਨੂੰ ਸੰਬੋਧਨ ਹੋ ਕਰਕੇ ਸਿੱਖਿਆ ਦਿੰਦੇ ਹੋ, ਮੇਰੇ ਮਨਾ ਵਾਹਿਗੁਰੂ ਦਾ ਨਾਮ ਧਿਆ,
ਰੱਬ ਵਿਦ ਜਾ ਕੇ ਹੱਥ,
ਸਾਰੀਆਂ ਵਿਧੀਆਂ ਜੀ ਦੇ ਹੱਥ 'ਚ ਨੇ। ਮਨੁੱਖ ਦੀਆਂ ਸੋਚਾਂ, ਮਨੁੱਖ ਦੀਆਂ ਦਲੀਲਾਂ, ਮਨੁੱਖ ਦੀਆਂ ਤਰਕਾਂ ਜਿੱਥੇ ਮੁੱਕਦੀਆਂ ਨੇ, ਉੱਥੇ ਵੀ ਵਾਹਿਗੁਰੂ ਦੀਆਂ ਵਿਧਾਂ ਸਮਰੱਥ ਹਨ। ਸਾਰੀਆਂ ਵਿਧਾਂ ਦੇ ਕਰਨ ਨੂੰ ਸਮਰੱਥ ਹੈ, ਇੱਕ ਛਿਣ 'ਚ ਵਿਧੀ ਪੈਦਾ ਕਰ ਦਿੰਦਾ, ਜੋ ਚਾਹੇ ਸੋ ਕਰ ਸਕਦਾ। ਹਾਂ, ਉਹਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ, ਵੀ ਉਹ ਕੁਛ ਨਾ ਮਸਲਬ ਕਰੇ, ਜੋ ਕੁਛ ਕਰੇ ਸੋ ਆਪੇ ਕਰੇ, ਉਹ ਸਰਬ ਕਲਾ ਸਮਰੱਥ ਹੈ।
ਰਾਮ ਨਾਮ ਧਨ ਸੰਚੀ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਗਾ ਤਾਂ ਕੁਛ ਤੁਲਹਾ ਬੰਦ, ਕਿਆ ਪ੍ਰਵਾਹ ਸਾਹ ਇਸ ਧਨ ਕਾ, ਅਸੀਂ ਧਨ ਜੋੜਦੇ ਹਾਂ ਵੀ ਅੱਗੇ ਕੰਮ ਆਵੇਗਾ, ਪਰ ਮਹਾਰਾਜ ਕਹਿੰਦੇ ਧਨ ਦਾ ਕੋਈ ਭਰੋਸਾ ਨਹੀਂ, ਇਹ ਤਾਂ ਉਨਾ ਚਿਰ ਹੀ ਕੰਮ ਆਉਂਦਾ ਜਿੰਨਾ ਚਿਰ ਸਰੀਰ ਚੱਲਦਾ। ਵੱਡੇ ਵੱਡੇ ਐਸੇ ਲੋਕ ਹੋ ਗਏ ਜਿਨ੍ਹਾਂ ਨੇ ਕਈ ਕਈ ਡਾਕਟਰ ਰੱਖੇ ਹੋਏ ਸੀ, ਅਸੀਂ 100 ਸਾਲ ਜੀਵਾਂਗੇ, ਬੜਾ ਬੜੇ ਯਤਨ ਵੀ ਕੀਤੇ, ਪਰ ਅੱਧ ਵਿਚਕਾਰ ਹੀ ਸਵਾਸਾਂ ਦੀ ਡੋਰੀ ਟੁੱਟ ਗਈ, ਡਾਕਟਰਾਂ ਦੇ ਹੁੰਦਿਆਂ ਹੋਇਆ ਵੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮੇਸ਼ੁਰ ਵਾਹਿਗੁਰੂ ਦੇ ਹੱਥ ਵਿੱਚ ਸਭ ਕੁਝ ਹੈ, ਉਹਦਾ ਨਾਮ ਜਾਪ ਹੈ,
ਨਾਨਕ ਨਿਧ ਹੈ ਸਾਥ,
ਇੱਥੇ ਵੀ ਤੇ ਪ੍ਰਲੋਕ 'ਚ ਵੀ ਤੇਰਾ ਸਾਥ ਨਿਭਾਵੇਗਾ।
ਸ਼ੰਤ
ਸ਼ੰਤ ਦੇ ਵਿੱਚ ਹੁਣ ਮਹਾਰਾਜ ਸਲੋਕ ਦੀ ਵਿਆਖਿਆ ਰੂਪ ਬਚਨ ਕਹਿੰਦੇ ਨੇ,
ਅੜਾ ਪ੍ਰਭ ਏਕ,
ਧੰਨ ਰੂਪੀ ਮਿੱਤਰ, ਤਨ ਰੂਪੀ ਮਿੱਤਰ, ਸੰਸਾਰੀ ਮਿੱਤਰ, ਮਾਇਆ ਰੂਪੀ ਮਿੱਤਰ, ਇਹ ਕੇਵਲ ਤੇ ਕੇਵਲ ਮਹਾਰਾਜ ਕਹਿੰਦੇ ਜਿੰਨਾ ਚਿਰ ਤੇਰਾ ਸੰਸਕਾਰ ਸ਼ਮਸ਼ਾਨ ਘਾਟ ਚ ਨਹੀਂ ਹੁੰਦਾ ਉੱਥੇ ਬਾਕੀ ਤੇ ਉਹਦੇ ਅੱਗੇ ਕੇਵਲ ਸਾਥੀ ਜਿਹੜਾ ਪ੍ਰਵੇਕ ਇਹ ਲੋਕ ਚ ਵੀ ਤੇ ਪ੍ਰਲੋਕ ਚ ਵੀ ਕੇਵਲ ਪ੍ਰਭੂ ਸਾਥ ਨਿਭਾਉਂਦਾ
ਸਰ ਨਾ ਹੀ ਕੋਈ
ਵਾਹਿਗੁਰੂ ਤੋਂ ਬਿਨਾਂ ਕੋਈ ਸਾਥ ਦੇਣ ਵਾਲਾ ਨਹੀਂ
ਥਾਨ ਥਨੰਤਰ ਆਪ
ਪ੍ਰਭੂ ਥਾਰੇ ਥਾਨਾਂ ਵਿੱਚ ਥਾਨਾਂ ਦੇ ਅੰਦਰ ਵੀ ਵਸਿਆ ਹੋਇਆ
ਜਲ ਥਲ ਪੂਰ ਸੋਏ
ਘਰਾਂ ਵਿੱਚ ਵੀ ਥਲਾਂ ਵਿੱਚ ਵੀ ਪਰਿਪੂਰਨ ਹੈ
ਜਲ ਥਲ ਨਹੀਂ ਅਲ ਪੂਰ ਰਹਿਆ
ਜਲ ਵਿੱਚ ਵੀ ਮਾਰੂ ਥਲਾਂ ਦੇ ਵਿੱਚ ਵੀ ਮਹੀ ਕਹੀ ਮਹਾਰਾਜ ਕਹਿੰਦੇ ਧਰਤੀ ਦੇ ਅਲ ਨਾਮ ਆਕਾਸ਼ ਤੇ ਵੀ ਪਰਿਪੂਰਨ ਹੈ
ਸਰਬਦਾਤਾ ਪ੍ਰਭ ਧਨੀ
ਸਭਨਾ ਜੀਆਂ ਕਾ ਇੱਕ ਦਾਤਾ ਹੈ ਸਾਰੇ ਪਦਾਰਥਾਂ ਦੇ ਦੇਣ ਵਾਲਾ ਧਨੀ ਮਾਲਕ ਹੈ
ਪਾਲ ਵੋ ਬਿੰਦ ਅੰਤ ਨਾਹੀ
ਮਹਾਰਾਜ ਧਰਤੀ ਦੇ ਪਾਲਣ ਹਾਰ ਹੈ ਗੋਬਿੰਦ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਹੈ ਅੰਤ ਨਾਹੀਂ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਬੇਅੰਤ ਹੈ ਉਹਦੇ ਸਿਫਤਾਂ ਦਾ ਕੋਈ ਅੰਤ ਨਹੀਂ ਉਹਦੇ ਕਹਿਣ ਵਾਲਿਆਂ ਦਾ ਕੋਈ ਅੰਤ ਨਹੀਂ ਅੰਤ ਨੂੰ ਸਿਫਤੀ ਕਹਿਣ ਨਾ ਅੰਤ ਅੰਤ ਨੂੰ ਕਰਨਾ ਦੇਣ ਨਾ ਅੰਤ ਉਹ ਬੇਅੰਤ ਹੈ
ਬੇਅੰਤ ਗੁਣ ਤਾਂ ਕੇ ਕਿਆ ਗਨੀ
ਉਹਦੇ ਗੁਣ ਬੇਅੰਤ ਨੇ ਕਿਹੜੇ ਕਿਹੜੇ ਕਹਿਣਾ ਕਰੀਏ
ਅੱਜ ਸਰਨ ਸੁਆਮੀ ਸੁਖ ਹੈ ਗਾਮੀ
ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਸੁੱਖਾਂ ਦੀ ਗਮਤਾ ਦੇਣ ਵਾਲੇ ਸੁੱਖਾਂ ਦੀ ਸੈਰ ਕਰਾਉਣ ਵਾਲੇ ਉਹ ਵਾਹਿਗੁਰੂ ਦਾ ਸਿਮਰਨ ਕਰ
ਇਸ ਬਿਨਾਂ ਅੰਨ ਨਾ ਹੈ ਕੋਈ
ਉਹਦੇ ਬਿਨਾਂ ਸਰਬ ਸੁਖ ਦਾਤਾ ਕੋਈ ਨਹੀਂ
ਬਿਨਵੰਤ ਨਾਨਕ ਦਇਆ ਤਾਰੋ
ਕਰੋ ਹੇ ਵਾਹਿਗੁਰੂ ਜੀ ਦਇਆ ਕਰੋ ਮਿਹਰ ਕਰੋ
ਇਸ ਪ੍ਰਾਪਤ ਨਾਮ ਹੋਏ
ਤੁਸੀਂ ਦਇਆ ਕਰਦੇ ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ
ਸਲੋਕ
ਚੌਥੇ ਸਲੋਕ ਚ ਮਹਾਰਾਜ ਫਰਮਾਉਂਦੇ ਹਨ
ਚਿੱਤ ਵਿਆ ਸੋ ਮੈਂ ਪਾਇਆ
ਮਹਾਰਾਜ ਕਹਿੰਦੇ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਦੀ ਸ਼ਰਨ ਵਿੱਚ ਜੋ ਚਿੱਤ ਦੀਆਂ ਚਿੱਤ ਬਣੀਆਂ ਸੀ ਉਹ ਪ੍ਰਾਪਤ ਹੋ ਗਈਆਂ ਸਾਰੇ ਪਦਾਰਥ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ
ਨਾਨਕ ਨਾਮ ਤੇ ਆਏ ਸੁਖ ਸਦਾਇਆ
ਨਾਮ ਧਿਆਉਂਦਿਆਂ ਧਿਆਉਂਦਿਆਂ ਜਿਹੜੇ ਸੁੱਖਾਂ ਦੀ ਇੱਛਾ ਸੀ ਨਾਮ ਜਪਣ ਸਮੇਂ ਉਹ ਸਵਾਇਆ ਕਹੀਏ ਸਾਰੇ ਸੁੱਖ ਪ੍ਰਾਪਤ ਹੋ ਗਏ
ਸ਼ੰਤ
ਚੌਥੇ ਸ਼ੰਤ ਚ ਮਹਾਰਾਜ ਸਲੋਕ ਦੀ ਵਿਆਖਿਆ ਰੂਪ ਵਚਨ ਕਹਿੰਦੇ ਹਨ
ਮਨ ਛੂਟ ਗਿਆ ਸਾਧੂ ਸੰਗ ਮਿਲੇ
ਮੇਰਾ ਮਨ ਚਿਤਵਣੀਆਂ ਤੋਂ ਰਹਿਤ ਹੋ ਗਿਆ ਕਿਉਂਕਿ ਪੂਰੇ ਗੁਰੂ ਦਾ ਸੰਗ ਮਿਲ ਗਿਆ ਜਦੋਂ ਨਾਮ ਜਪਣ ਲੱਗਦੇ ਆ ਉਦੋਂ ਮਨ ਚ ਇੱਛਾਵਾਂ ਹੁੰਦੀਆਂ ਨਾਮ ਜਪਦਿਆਂ ਜਪਦਿਆਂ ਉਹ ਫੁਰਨੇ ਪੂਰੇ ਹੋ ਜਾਂਦੇ ਆ ਨਵੇਂ ਫੁਰਨੇ ਮਿਟ ਜਾਂਦੇ ਆ ਇਸ ਲਈ ਸਤਿਗੁਰੂ ਦੀ ਸ਼ਰਨ ਚ ਹੁਣ ਮਨ ਦੇ ਸੰਕਲਪ ਵਿਕਲਪ ਫਿਰਨੇ ਚਿਤਵਣੀਆਂ ਮਿਟ ਗਈਆਂ
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ
ਉਹਦੇ ਸਨਮੁਖ ਹੋ ਕੇ ਨਾਮ ਜਪਦਿਆਂ ਜਪਦਿਆਂ ਜਿਉਂ ਜਲ ਮਹਿ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਕਿਉਂ ਸਾਡੀ ਜਿਹੜੀ ਪਰਤਕ ਜੋਤ ਹੈ ਉਹ ਵਾਹਿਗੁਰੂ ਜੋਤੀ ਸਰੂਪ ਦੇ ਵਿੱਚ ਸਰੂਪ ਵਿੱਚ ਭੇਦ ਹੋ ਗਈ
ਹਰ ਨਾਮ ਸਿਮਰਤ ਮਿਟੇ ਕਿਲ ਵਿਖ
ਕਿਉਂ ਨਾਮ ਜਪਦਿਆਂ ਜਪਦਿਆਂ ਬ੍ਰਾਹਮਣ ਕੌਮੀ ਘਾਟ ਕੰਨਿਕਾ ਅਨਚਾਰੀ ਕਾ ਧਾਨ ਬੱਜਰ ਪਾਪ ਦੀ ਕਿਲ ਵਿਖ ਮਿਟ ਗਏ ਹਨ
ਤਪਤ ਅਗਾਨੇ ਆ
ਜਿਹੜੀ ਸਾਡੇ ਮਨ ਦੇ ਵਿੱਚ ਤਪਸ ਸੀ ਵਿਕਾਰਾਂ ਦੀ ਹੰਸ ਵੇਦ ਲੋਭ ਕੋਪ ਚਾਰੇ ਨਵੀਆਂ ਅੱਗ ਇਹ ਚਾਰ ਅੱਗ ਦੀਆਂ ਨਵੀਆਂ ਵਗਦੀਆਂ ਸੀ ਇਹ ਸਭ ਸ਼ਾਂਤ ਹੋ
ਗਈਆਂ ਦਇਆ ਕੀਨੇ
ਕਿਉਂਕਿ ਸਤਿਗੁਰੂ ਨੇ ਕਿਰਪਾ ਕਰਕੇ ਸਾਡੀ ਬਿਰਤੀ ਰੂਪੀ ਬਾਂਹ ਫੜ ਲਈ ਸਾਡੀ ਸੁਰਤੀ ਬਿਰਤੀ ਰੂਪੀ ਦੋਵੇਂ ਬਾਹਾਂ ਫੜ ਕੇ ਖਿੱਚ ਲਿਆ
ਆਪਣੇ ਕਰ ਮਾਨਿਆ
ਸਾਨੂੰ ਆਪਣਾ ਬਣਾ ਲਿਆ ਸਿੱਖ ਲਈ ਬਹੁਤ ਵੱਡਾ ਮਰਾਤਵ ਹੈ ਜਦੋਂ ਗੁਰੂ ਆਪਣਾ ਬਣਾ ਲਵੇ ਜਦੋਂ ਕੋਈ ਸਿੱਖ ਨੂੰ ਗੁਰੂ ਕਹੇ ਨਾ ਮੇਰਾ ਸਿੱਖ ਹੈ ਉਹ ਸਿੱਖ ਲਈ ਸਭ ਤੋਂ ਵੱਡੀ ਪ੍ਰਾਪਤੀ ਹੈ ਕਿਉਂ ਗੁਰੂ ਨੇ ਆਪਣੇ ਮੰਨ ਲਿਆ
ਅੰਕ ਲਾਏ ਹਰ ਮਿਲਾਏ
ਉਹਨੇ ਕਿਰਪਾ ਕਰਕੇ ਆਪਣੇ ਗਲੇ ਨਾਲ ਲਾ ਕੇ ਸਾਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ
ਜਨਮ ਮਰਨਾ ਦੁੱਖ ਜਲੇ
ਜੰਮਣਾ ਮਰਨਾ ਜਿਹੜੇ ਦੁੱਖ ਸੀ ਜੀਵਨ ਦੇ ਸਾਰੇ ਗਲਵੇ ਮਿਟ ਗਏ
ਬਿਨਵੰਤ ਨਾਨਕ ਦਇਆ ਧਾਰੀ
ਵਾਹਿਗੁਰੂ ਨੇ ਸਾਡੇ ਤੇ ਦਇਆ ਕੀਤੀ ਹੈ
ਮਿਲ ਲੀਨੇ ਇੱਕ ਪਲੇ
ਵਾਹਿਗੁਰੂ ਨੇ ਇੱਕ ਸ਼ੰਤ ਆਪਣੇ ਚ ਮਿਲਾ ਲਿਆ ਇੱਥੇ ਚਾਰ ਸਲੋਕ ਚਾਰ ਸ਼ੰਤ 32 ਤੁਕਾਂ ਸਤਿਗੁਰੂ ਮਹਾਰਾਜ ਦੀਆਂ ਹੁਕਮਨਾਮੇ ਰੂਪ ਵਿੱਚ ਉਚਾਰਨ ਕੀਤਿਆਂ ਦੀ ਵਿਚਾਰ ਸੰਪੂਰਨ ਹੋਈ ਹੈ ਪਾਵਨ ਸਥਾਨ ਤੇ ਲੜੀਵਾਰ ਬਿਲਾਵਲ ਰਾਗ ਦੇ ਵਿੱਚ ਪਾਵਨ ਅੰਗ 819 ਦੇ ਉੱਪਰ 78ਵਾਂ ਸ਼ਬਦ ਚੱਲ ਰਿਹਾ ਹੈ, ਇਸ ਦੀ ਵਿਚਾਰ ਸਰਵਣ ਕਰੀਏ।
ਬਿਲਾਵਲ ਮਹੱਲਾ ਪੰਜਵਾਂ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਸ਼ਬਦ ਉਚਾਰਨ ਕਰਦੇ ਹਨ।
ਮਰ ਮਾਰੇ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ।
ਇਹ ਸਾਡੇ ਜੀਵਨ ਦਾ ਦਾਤਾ ਵਾਹਿਗੁਰੂ ਹੈ, ਸਾਡੇ ਜੀਵਨ ਦੇਣ ਵਾਲਾ। ਜੀਵ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਲਣ ਖਾਣ। ਜਿਸ ਵਾਹਿਗੁਰੂ ਨੇ ਜੀਵਨ ਦਿੱਤਾ ਉਹ ਭੁੱਲ ਬੈਠੀਆਂ ਸੀ, ਉਹ ਵਾਹਿਗੁਰੂ ਭੁੱਲ ਗਿਆ, ਉਹਦੀਆਂ ਦਾਤਾਂ ਦਿੱਤੀਆਂ ਪਿਆਰੀਆਂ ਹੋ ਗਈਆਂ। ਦਾਤ ਪਿਆਰੇ ਵਿਸਰਿਆ ਦਾ ਤਾਰਾ, ਇਹ ਕੁਝ ਹੋਣ ਕਰਕੇ ਅਸੀਂ ਕਿਰਤ ਕਣ ਬਣ ਗਏ। ਅਕਿਰਤ ਕਣਾਂ ਨੂੰ ਸਜ਼ਾ ਕੀ ਮਿਲਦੀ ਹੈ? ਮਰ ਮਰ ਜਨਮ ਨੇ ਵਾਰ ਵਾਰ ਜੰਮਣ ਮਰਨ ਦੇ ਗੇੜ ਚ ਪੈਂਦੇ ਹਨ।
ਜਿਨ ਬਿਸਰਿਆ ਜੀਵਨ ਕਾ ਦਾਤਾ।
84 ਚ ਪੈਂਦੇ ਆ ਜਿਹਨਾਂ ਨੂੰ ਜੀਵਨ ਦਾ ਦਾਤਾ, ਜਨਮ ਦੇਣ ਵਾਲਾ ਦਾਤਾ ਵਾਹਿਗੁਰੂ ਭੁੱਲਦਾ ਹੈ। ਉਹ ਵਾਹਿਗੁਰੂ ਭੁੱਲ ਗਿਆ। ਮਹਾਰਾਜ ਕਹਿੰਦੇ ਆਖਾਂ ਜੀਵਾਂ ਬਿਸਰੈ ਮਰ ਜਾਓ। ਇਉਂ ਵਾਹਿਗੁਰੂ ਭੁੱਲਣ ਕਰਕੇ ਹਰ ਵਿਸਰਤ ਸਦਾ ਖੁਆਰੀ, ਸਦਾ ਖੁਆਰੀ ਹੁੰਦੀ ਹੈ।
ਪਾਰ ਬ੍ਰਹਮ ਜਨ ਸੇਵਿਆ।
ਜਿਨ੍ਹਾਂ ਨੇ ਉਹ ਪਰਿਪੂਰਨ ਬ੍ਰਹਮ ਸਰੂਪ ਪਰਮੇਸ਼ਵਰ ਵਾਹਿਗੁਰੂ ਨੂੰ ਸੇਵਿਆ ਸਿਮਰਿਆ।
ਮਨ ਦਿਲ ਰੰਗ ਰਾਤਾ।
ਰਾਤ ਉਹਦੇ ਰੰਗ ਵਿੱਚ ਰੱਤੇ ਰਹਿੰਦੇ ਹਨ।
ਆਖ ਸਹਿਜ ਆਨੰਦ ਘਨਾ।
ਉਹਨਾਂ ਨੂੰ ਕੀ ਮਿਲਦਾ? ਸ਼ਾਂਤੀ ਮਿਲ ਜਾਂਦੀ ਹੈ। ਜਿਹਦੇ ਸ਼ਾਂਤੀ ਦੀਆਂ ਅਰਦਾਸਾਂ ਕਰਾਉਣ, ਉਹ ਸ਼ਾਂਤੀ ਮਿਲ ਜਾਂਦੀ ਹੈ। ਸਹਿਜ ਪ੍ਰਾਪਤ ਗਿਆਨ ਪ੍ਰਾਪਤ ਹੋ ਜਾਂਦਾ, ਘਣਾ ਆਨੰਦ ਬ੍ਰਹਮਾਨੰਦ ਮਿਲ ਜਾਂਦਾ।
ਭਈ ਆਸ,
ਸਾਰੀਆਂ ਆਸਾਵਾਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਰਸਨਾ ਗੁਣ ਗੋਪਾਲ ਨਿਧ ਗਾਇਨ ਸਾਧ ਸਾਹਿਬ ਰਹਿਸਮਾਨ ਉਪਜੇ ਸਗਲੇ ਦੋਖ ਪਲਾਇਣ।
ਪਾਇਆ ਹਰ ਸਾਧ ਸੰਗ।
ਸੁੱਖ ਮਿਲਦਾ ਕਿੱਥੇ ਆ? ਗੁਰੂ ਦੀ ਸੰਗਤ ਕਰਦਿਆਂ, ਪੂਰੇ ਗੁਰੂ ਦੀ ਸੰਗਤ ਕਰਦਿਆਂ ਕਰਦਿਆਂ, ਨਾਮ ਜਪਦਿਆਂ, ਗੁਰੂ ਦੇ ਹੁਕਮ ਮੰਨਦਿਆਂ ਪ੍ਰਾਪਤੀ ਹੁੰਦੀ ਹੈ।
ਇਮ੍ਰਿਤ ਗੁਣ ਤਾਸ।
ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਤਾਸ ਨਾਮ ਖਜ਼ਾਨੇ ਦਾ। ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਸਾਰੇ ਇੱਛਾਵਾਂ ਦੀ ਪੂਰਤੀ ਦਾ ਖਜ਼ਾਨਾ ਹੈ। ਇਸ ਕਰਕੇ ਉਹਦਾ ਨਾਮ ਬਖਸ਼ਿਸ਼ਾਂ ਦਾ ਦਾਤਾ ਹੈ। ਉਹਦਾ ਨਾਮ ਜਪਣ ਕਰਕੇ ਰਾਮ ਦੇ ਕਰਕੇ ਫਰਮਾਉਂਦੇ ਹਨ।
ਸਵਾਮੀ ਅਰਦਾਸ ਜਨ।
ਸਵਾਮੀ ਮਾਲਕ ਜੀ, ਆਪਣੀ ਜਾਨ ਦੀ ਸੇਵਕ ਦੀ ਅਰਦਾਸ ਸੁਣਨਾ ਕਰੋ।
ਤੁਮ ਅੰਤਰ ਜਾਮੀ।
ਸਾਡੇ ਅੰਦਰ ਦੀ ਹਿਰਦੇ ਦੀ ਜਾਮੀ ਜਾਣਨ ਵਾਲੇ ਹੋ।
ਥਾਨ ਥਨੰਤਰ ਰਵ ਰਹੇ।
ਅਵਾਂ ਤੇ ਪਰਿਪੂਰਨ ਹੋ, ਘਟਾਂ ਘਟਾਂ ਦੇ ਵਿੱਚ ਵਸੇ ਹੋਏ ਹੋ।
ਨਾਨਕ ਕੇ ਸਵਾਮੀ।
ਮੇਰੇ ਮਾਲਕ ਸਵਾਮੀ ਜੀ, ਤੁਸੀਂ ਮੇਰੀ ਅਰਦਾਸ ਸੁਣੋ। ਤੁਸੀਂ ਹਰ ਥਾਂ ਵਸੇ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ ਹੋ। ਮਹਾਰਾਜ ਸੱਚੇ ਪਾਤਸ਼ਾਹ, ਸਾਡੀ ਅਰਦਾਸ ਕਿਰਪਾ ਕਰਕੇ ਸੁਣੋ, ਆਪਣਾ ਨਾਮ ਬਖਸ਼ੋ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਸੰਪੂਰਨ ਹੋਈ ਹੈ। ਭੁੱਲਾਂ ਚੁੱਕਾਂ ਦੀ ਖਿਮਾ ਖੇਲੀ ਪੰਗਤੀ ਸਰਵਣ ਕਰਕੇ ਸਮਾਪਤੀ ਕਰੀਏ।
ਬੋਲੋ ਸੁਆਮੀ ਅਰਦਾਸ ਜਨ, ਤੁਮ ਅੰਤਰ ਜਾਮੀ।